રાગ, રાગ માં જ મહલા ત્રીજા, એકો સતગુર પ્રસાદ તેરિયા ખાણી, તેરિયા બાણી બેન નાવ સબ પરમ પોલાણી.
એ તીસરી પાતશાહી શ્રી ગુરુ અમરદાસ જી મહારાજ દી બાણી હૈ. ઇસ શબ્દ દે અંદર આપ ગુરુ નાનક સાહેબ દે ઘર દે ઉપદેશ નો હર પહેલું તો બડી અચ્છી તરહ ખોલ ખોલ કે સમજા રહે હન. વૈસે તાં ગુરુ ઘર દી બાણી દા કોઈ શબ્દ લઈ લઈએ, પત્રા પત્રા તુક તુક શબ્દ યા નામ દી મહેમા કરદા હૈ. ਇਸੇ ਵਾਸਤੇ ਗੁਰੂ ਸਾਹਿਬ ਲਿਖਦੇ ਹਨ, ਬਿਨ ਨਾਮੇ ਕੋ ਸੰਗ ਨਾ ਸਾਥੀ ਮੁਕਤੇ ਨਾਮ 'ਤੇ ਆਵਣਿਆ. ਕਿ ਅੱਛੀ ਤਰ੍ਹਾਂ ਇਸ ਚੀਜ਼ ਨੂੰ ਮਨ ਵਿੱਚ ਬਿਠਾ ਲਓ ਕਿ ਨਾਮ ਦੀ ਕਮਾਈ ਤੋਂ ਬਗੈਰ ਨਾ ਤਾਂ ਕਿਸੇ ਚੀਜ਼ ਨੇ ਤੁਸੀਂ ਤੁਹਾਡੇ ਨਾਲ ਜਾਣਾ ਹੈ, ਨਾ ਤੁਸੀਂ ਕਦੇ ਮੁਕਤੀ ਹਾਸਲ ਕਰ ਸਕਦੇ ਹੋ. ਗੁਰੂ ਸਾਹਿਬ ਕਹਿੰਦੇ, ਸ਼ਬਦ ਮਰੇ ਸੋ ਮਰ ਰਹੇ, ਫਿਰ ਮਰੇ ਨਾ ਦੂਜੀਵਾ. ਜਿਹੜੇ ਉੱਠਦੇ ਬੈਠਦੇ ਚੱਲਦੇ ਫਿਰਦੇ ਆਪਣੇ ਖਿਆਲ ਨੂੰ ਸ਼ਬਦ ਦੇ ਨਾਲ ਜੋੜ ਦਿੰਦੇ ਹਨ, ਆਪਣੇ ਆਪ ਨੂੰ ਸ਼ਬਦ ਦੇ ਅੰਦਰ ਜਜ਼ਬ ਲਵਲੀਨ ਕਰ ਦਿੰਦੇ ਹਨ, ਸ਼ਬਦ ਵਿੱਚ ਮਰਜ ਹੋ ਜਾਂਦੇ ਹਨ, ਉਹ ਹਮੇਸ਼ਾ ਵਾਸਤੇ ਮਰ ਜਾਂਦੇ ਹਨ. ਉਹਨਾਂ ਨੂੰ ਮਰਨ ਜੰਮਣ ਦੇ ਦੁੱਖਾਂ ਵਿੱਚ ਕਦੇ ਜਾਣਾ ਨਹੀਂ ਪੈਂਦਾ. ਇਸੇ ਵਾਸਤੇ ਕਹਿੰਦੇ ਹਨ, ਸੰਤੋ ਗੁਰਮੁਖ ਪੂਰਾ ਪਾਈ ਨਾਮੋ ਪੂਜ ਕਰਾਈ. ਕੋਈ ਮਾਲਕ ਦਾ ਭਗਤ ਮਿਲ ਜਾਵੇ, ਮਾਲਕ ਦਾ ਪਿਆਰਾ ਮਿਲ ਜਾਵੇ, ਉਹ ਸਾਨੂੰ ਮਾਲਕ ਦੇ ਭਗਤੀ ਕਰਨ ਦਾ ਤਰੀਕਾ ਔਰ ਸਾਧਨ ਸਮਝਾ ਦੇਵੇ, ਫਿਰ ਅਸੀਂ ਮਾਲਕ ਦੀ ਭਗਤੀ ਕਰ ਸਕਦੇ ਹਾਂ, ਮਾਲਕ ਦੀ ਪੂਜਾ ਕਰ ਸਕਦੇ ਹਾਂ. ਪੰਜਵੀਂ ਪਾਤਸ਼ਾਹੀ ਨੇ ਕਿਹਾ ਸੀ, ਸੰਤ ਜਨੋ ਮਿਲ ਪਾਈਓ ਸੱਚਾ ਨਾਮ ਸੰਭਾਲ, ਤੋਸਾ ਬੰਧੂ ਜੀਵ ਕਾ ਇੱਥੇ ਉੱਥੇ ਨਾਲ. ਸੰਤਾਂ ਮਹਾਤਮਾ ਦੀ ਸੰਗਤ ਕਰੋ, ਸੋਭਤ ਕਰੋ. ਇਹ ਕੇਵਲ ਸ਼ਬਦ ਔਰ ਨਾਮ ਦੀ ਹੀ ਕਮਾਈ ਹੈ ਜਿਹੜਾ ਸਾਡਾ ਅਸਲੀ ਤੋਸਾ ਹੈ, ਜਿਸ ਨੂੰ ਹਾਸਲ ਕਰਕੇ ਜ਼ਿੰਦਗੀ ਦੇ ਵੀ ਚਾਰ ਦਿਨ ਸੁੱਖ ਔਰ ਸ਼ਾਂਤੀ ਦੇ ਕੱਟ ਸਕਦੇ ਹਾਂ, ਔਰ ਜਿਸ ਚੀਜ਼ ਨੂੰ ਪੱਲੇ ਬੰਨ ਕੇ ਸਾਥ ਲਿਜਾ ਸਕਦੇ ਹਾਂ. ਇਸ ਵਾਸਤੇ ਗੁਰੂ ਨਾਨਕ ਸਾਹਿਬ ਕਹਿੰਦੇ, ਜਦੋਂ ਵੀ ਅਸੀਂ ਮੁਕਤੀ ਹਾਸਲ ਕਰ ਸਕਦੇ ਹਾਂ, ਕੇਵਲ ਸ਼ਬਦ ਦੀ ਕਮਾਈ ਕਰਕੇ, ਕੇਵਲ ਨਾਮ ਦੀ ਕਮਾਈ ਕਰਕੇ. ਔਰ ਇਹ ਵੀ ਬੜੀ ਅੱਛੀ ਤਰ੍ਹਾਂ ਖੋਲ੍ਹ ਕੇ ਸਮਝਾਉਂਦੇ ਹਨ ਕਿ ਨਾਮ ਦੀ ਕਮਾਈ ਤੋਂ ਬਗੈਰ ਹੋਰ ਕੋਈ ਉਪਾਅ ਨਹੀਂ ਹੈ, ਕੋਈ ਤਰੀਕਾ ਨਹੀਂ ਹੈ, ਕੋਈ ਸਾਧਨ ਨਹੀਂ ਹੈ, ਜਿਸ ਰਸਤੇ 'ਤੇ ਚੱਲ ਕੇ ਤੁਸੀਂ ਦੇਹ ਦੀਆਂ ਬੰਧਨਾਂ ਤੋਂ ਛੁਟਕਾਰਾ ਹਾਸਲ ਕਰ ਲਓ. ਕਿਤਨੇ ਜਪ ਤਪ ਕਰ ਲਓ, ਕਿਤਨੇ ਪੂਜਾ ਪਾਠ ਕਰ ਲਓ, ਕਾਰੋਬਾਰ ਛੱਡ ਕੇ ਜੰਗਲਾਂ ਪਹਾੜਾਂ ਵਿੱਚ ਛੁਪ ਕੇ ਬੈਠ ਜਾਓ, ਮੰਦਰਾਂ ਮਸਜਿਦਾਂ ਗੁਰਦੁਆਰਿਆਂ ਵਿੱਚ ਚੱਕਰ ਮਾਰ ਲਓ, ਮਹਾਤਮਾ ਦੇ ਸਤਸੰਗ ਸੁਣ ਲਓ, ਫੁੱਲ ਦਾਨ ਕਰ ਲਓ, ਸਰੋਵਰਾਂ ਵਿੱਚ ਇਸ਼ਨਾਨ ਕਰ ਲਓ, ਕੰਨ ਪੜਵਾ ਲਓ, ਜਟਾ ਰੱਖ ਲਓ ਜਾਂ ਜਿਸਮ 'ਤੇ ਭਭੂਤ ਲਗਾ ਲਓ, ਮਹਾਤਮਾ ਦੀਆਂ ਖੜਾਵਾਂ ਦੀ ਪੂਜਾ ਕਰ ਲਓ, ਸਮਾਧਾਂ ਦੀਆਂ ਪੂਜਾ ਕਰ ਲਓ, ਤੁਸੀਂ ਕਦੇ ਮੁਕਤੀ ਨਹੀਂ ਹਾਸਲ ਕਰ ਸਕੋਗੇ. ਕਿਉਂਕਿ ਮਾਲਕ ਨੂੰ ਤਾਂ ਕੇਵਲ ਨਾਮ ਦੀ ਕਮਾਈ ਹੀ ਅੱਛੀ ਲੱਗਦੀ ਹੈ. ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ, ਬਿਨ ਨਾਮੇ ਹੋਰ ਪੂਜ ਨਾ ਹੋਈ ਪਰਮ ਪੁੱਲੀ ਲੋਕਾਈ. ਫਰਮਾਉਂਦੇ ਹਨ, ਅੱਛੀ ਤਰ੍ਹਾਂ ਇਸ ਚੀਜ਼ ਨੂੰ ਮਨ ਵਿੱਚ ਬਿਠਾ ਲਓ ਕਿ ਨਾਮ ਦੀ ਕਮਾਈ ਤੋਂ ਬਗੈਰ ਮਾਲਕ ਦੀ ਕੋਈ ਭਗਤੀ ਨਹੀਂ ਹੈ, ਕੋਈ ਪੂਜਾ ਨਹੀਂ ਹੈ. ਐਵੇਂ ਦੁਨੀਆ ਦੇ ਜੀਵ ਵਹਿਮਾਂ ਭਰਮਾਂ ਵਿੱਚ ਫਸ ਕੇ ਕੋਈ ਕਿਸੇ ਤਰਫ ਦੌੜਿਆ ਜਾਂਦਾ ਹੈ, ਕੋਈ ਕਿਸੇ ਤਰਫ ਦੌੜਿਆ ਜਾਂਦਾ ਹੈ. ਪਹਿਲੀ ਪਾਤਸ਼ਾਹੀ ਫਰਮਾਉਂਦੇ ਹਨ, ਨਾਮ ਵਿਸਾਰ ਚੱਲੇ ਅਨਮਾਰਗ ਅੰਤਕਾਲ ਪਛਤਾਈ ਹੈ. ਨਾਮ ਦੀ ਕਮਾਈ ਕਰਨ ਦਾ ਤਰੀਕਾ ਛੱਡ ਕੇ ਜਿਹੜੇ ਵੀ ਕੋਈ ਮਾਰਗ 'ਤੇ ਚੱਲਣ ਦੀ ਕੋਸ਼ਿਸ਼ ਕਰਦਾ ਹੈ, ਅਖੀਰ ਮੌਤ ਦੇ ਵੇਲੇ ਪਛਤਾਉਂਦਾ ਹੈ, ਮੈਂ ਤਾਂ ਐਵੇਂ ਕੀਮਤੀ ਜ਼ਿੰਦਗੀ ਨੂੰ ਵਹਿਮਾਂ ਭਰਮਾਂ ਵਿੱਚ ਫਸ ਕੇ ਜ਼ਾਇਆ ਕਰ ਦਿੱਤਾ. ਕਿਉਂ ਜ਼ਾਇਆ ਕਰ ਦਿੱਤਾ? ਬਿਨ ਨਾਮੇ ਦਰ ਢੋਈ ਨਾਹੀਂ ਤਾਂ ਜਮ ਕਰੇ ਖੁਵਾਰੀ. ਉਸ ਨਾਮ ਦੀ ਕਮਾਈ ਤੋਂ ਬਗੈਰ ਕੋਈ ਮਾਲਕ ਦੇ ਘਰ ਨਹੀਂ ਪਹੁੰਚ ਸਕਦਾ, ਜੰਬੂਤਾਂ ਦੇ ਹੱਥੋਂ ਖਰਾਬ ਹੋਣਾ ਪੈਂਦਾ ਹੈ. ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਬੜੇ ਦਾਅਵੇ ਨਾਲ ਕਿਹਾ ਸੀ, ਨਾਮੇ ਤੁਲ ਨਾ ਪੁੱਜੀ ਸਭ ਡਿੱਠੀ ਠੋਕ ਵਜਾਏ। ਗੁਰੂ ਸਾਹਿਬ ਕਹਿੰਦੇ ਮੈਂ ਕੋਈ ਸੁਣੀਆਂ ਸੁਣਾਈਆਂ ਗੱਲਾਂ ਨਹੀਂ ਕਰਦਾ, ਪੜ੍ਹੀਆਂ ਪੜ੍ਹਾਈਆਂ ਗੱਲਾਂ ਨਹੀਂ ਕਰਦਾ, ਠੋਕ ਵਜਾ ਕੇ ਤੁਹਾਨੂੰ ਜ਼ਿੰਦਗੀ ਦਾ ਤਜਰਬਾ ਸਮਝਾਉਣ ਦੀ ਕੋਸ਼ਿਸ਼ ਕਰਦਾ ਹਾਂ। ਕੋਈ ਚੀਜ਼ ਕਦੇ ਰਾਮ ਭਗਤੀ ਦਾ ਮੁਕਾਬਲਾ ਨਹੀਂ ਕਰ ਸਕਦੀ। ਇਸੇ ਵਾਸਤੇ ਆਪ ਸਾਨੂੰ ਉਪਦੇਸ਼ ਕਰਦੇ ਹਨ, ਨਾਨਕ ਨਾਮ ਨਾ ਵਿਸਰੇ ਛੋਟੇ ਸ਼ਬਦ ਕਮਾਏ। ਭਰਾਵਾ, ਨਾਮ ਨੂੰ ਕਦੇ ਸੁਪਨੇ ਅੰਦਰ ਵੀ ਵਿਸਾਰਨ ਦੀ ਕੋਸ਼ਿਸ਼ ਨਾ ਕਰੀ, ਕਿਉਂਕਿ ਜਦੋਂ ਵੀ ਤੂੰ ਦੇਹ ਦੀਆਂ ਬੰਧਨਾਂ ਤੋਂ ਛੁੱਟੇਗਾ ਕੇਵਲ ਸ਼ਬਦ ਦੀ ਕਮਾਈ ਕਰਕੇ, ਕੇਵਲ ਨਾਮ ਦੀ ਕਮਾਈ ਕਰਕੇ। ਸੋ ਜੋ ਕੁਝ ਸਾਨੂੰ ਮਿਲਣਾ ਹੈ ਉਹ ਸ਼ਬਦ ਦੀ ਕਮਾਈ ਤੋਂ ਮਿਲਣਾ ਹੈ, ਨਾਮ ਦੀ ਕਮਾਈ ਤੋਂ ਮਿਲਣਾ ਹੈ। ਮੇਰਾ ਯਕੀਨ ਹੈ ਕਿ ਅਗਰ ਅਸੀਂ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਨੂੰ ਕੌਮ ਜਾਂ ਮਜ਼ਹਬ ਦੀ ਸ਼ਕਲ ਨਾ ਦਿੰਦੇ, ਸ਼ਰੀਅਤ ਜਾਂ ਰਸਮਾਂ ਰਿਵਾਜ਼ਾਂ ਦੀ ਜ਼ੰਜੀਰਾਂ ਅੰਦਰ ਨਾ ਜਕੜਦੇ, ਅੱਜ ਉਹਨਾਂ ਦਾ ਉਪਦੇਸ਼ ਦੁਨੀਆਂ ਦੇ ਕੋਨੇ ਕੋਨੇ ਵਿੱਚ ਆਇਆ ਹੁੰਦਾ, ਕਿਉਂਕਿ ਉਹ ਤਾਂ ਰੂਹਾਨੀਅਤ ਦੇ ਬਾਦਸ਼ਾਹ ਬਣ ਕੇ ਸਾਰੇ ਆਲਮ ਵਾਸਤੇ ਆਏ ਸੀ। ਅਸੀਂ ਉਹਨਾਂ ਦੇ ਉਪਦੇਸ਼ ਨੂੰ ਛੋਟੇ ਜਿਹੇ ਦਾਇਰੇ ਵਿੱਚ ਬੰਦ ਕਰਕੇ ਬਾਕੀ ਸਾਰੀ ਦੁਨੀਆ ਨੂੰ ਹਮੇਸ਼ਾ ਵਾਸਤੇ ਮਹਿਰੂਮ ਕਰ ਦਿੱਤਾ। ਇਸ ਵਾਸਤੇ ਗੁਰੂ ਸਾਹਿਬ ਨੇ ਤਾਂ ਕੇਵਲ ਸ਼ਬਦ ਦਾ ਹੀ ਪ੍ਰਚਾਰ ਕੀਤਾ ਹੈ, ਕੇਵਲ ਨਾਮ ਦਾ ਹੀ ਪ੍ਰਚਾਰ ਕੀਤਾ ਹੈ। ਇਸ ਸ਼ਬਦ ਦੇ ਅੰਦਰ ਤੀਸਰੀ ਪਾਤਸ਼ਾਹੀ ਬੜੀ ਅੱਛੀ ਤਰ੍ਹਾਂ ਖੋਲ੍ਹ ਖੋਲ੍ਹ ਕੇ ਸਮਝਾਉਂਦੇ ਹਨ। ਆਪ ਫਰਮਾਉਂਦੇ ਹਨ, ਐ ਪਰਮਾਤਮਾ, ਇਹ ਸਾਰੀ ਦੁਨੀਆ ਦੀ ਰਚਨਾ ਤੇਰੀ ਖੁਦ ਪੈਦਾ ਕੀਤੀ ਹੋਈ ਹੈ, ਔਰ ਇਹ ਜਿਹੜੀ ਤੇਰੀ ਰਚਨਾ ਹੈ ਇਹ ਚੌਵਾਂ ਹਿੱਸਿਆਂ ਵਿੱਚ ਤਕਸੀਮ ਕੀਤੀ ਜਾ ਸਕਦੀ ਹੈ, ਅੰਡਜ, ਜੇਰਜ, ਉਤਪਜ ਔਰ ਇਸੇ ਤਰ੍ਹਾਂ। ਇੱਕ ਤਾਂ ਉਹ ਜਿਹੜੇ ਕਿ ਅੰਡਿਆਂ ਦੇ ਜ਼ਰੀਏ ਪੈਦਾ ਹੁੰਦੇ ਹਨ, ਜਿਸ ਤਰ੍ਹਾਂ ਘੁੱਗੀਆਂ, ਗਟਾਰਾਂ, ਚਿੜੀਆਂ ਵਗੈਰਾ। ਦੂਸਰੇ ਜਿਹੜੇ ਚਿੱਲੀ ਵਿੱਚ ਲਿਪਟੇ ਹੋਏ ਪੈਦਾ ਹੁੰਦੇ ਹਨ, ਮੱਝਾਂ, ਗਾਈਆਂ, ਘੋੜੀਆਂ ਵਗੈਰਾ, ਇਨਸਾਨ ਵੀ ਇਸੇ ਕੈਟੇਗਰੀ ਵਿੱਚ ਆ ਜਾਂਦਾ ਹੈ। ਤੀਸਰੇ ਉਹ ਜਿਹੜੇ ਮੌਸਮ ਦੀ ਤਬਦੀਲੀ ਦੇ ਨਾਲ ਪੈਦਾ ਹੁੰਦੇ ਹਨ, ਮੱਖੀਆਂ ਵਗੈਰਾ, ਜੂਆਂ ਵਗੈਰਾ, ਅਚੀਚਕੀਆਂ, ਛੋਟੇ ਛੋਟੇ ਕੀੜੇ ਮਕੌੜੇ। ਚੌਥੇ ਸਬਜ਼ੀਆਤ, ਘਾਸ ਫੂਸ ਵਗੈਰਾ। ਗੁਰੂ ਸਾਹਿਬ ਕਹਿੰਦੇ ਹਨ ਇਹ ਤੇਰੀ ਇਹ ਸਾਰੀ ਰਚਨਾ ਤੇਰੀ ਆਪਣੀ ਪੈਦਾ ਕੀਤੀ ਹੋਈ ਹੈ, ਲੇਕਿਨ ਇਸ ਰਚਨਾ ਦੇ ਜੀਵਾਂ ਨੂੰ ਰਚਨਾ ਕਰਨ ਵਾਲੇ ਦਾ ਪਤਾ ਨਹੀਂ ਹੈ। ਜਿਤਨਾ ਚਿਰ ਇਹਨਾਂ ਨੂੰ ਰਚਨਾ ਕਰਨ ਵਾਲੇ ਦਾ ਪਤਾ ਨਹੀਂ ਲੱਗੇਗਾ, ਇਹਨਾਂ ਦਾ ਰਚਨਾ ਤੋਂ ਕਦੇ ਛੁਟਕਾਰਾ ਨਹੀਂ ਹੋ ਸਕਦਾ। ਇਹ ਹੈ ਪਰਮਾਤਮਾ, ਤੇਰੀ ਰਚਨਾ ਨੂੰ ਅਸਲ ਸਮਝ ਕੇ ਇਹਦੇ ਮੋਹ ਵਿੱਚ ਫਸੇ ਹੋਏ ਹਨ, ਇਹਦੇ ਪਿਆਰ ਵਿੱਚ ਫਸੇ ਹੋਏ ਹਨ। ਇਸ ਵਾਸਤੇ ਇਹਨਾਂ ਦਾ ਮੋਹ, ਇਹਨਾਂ ਦਾ ਪਿਆਰ ਇਹਨਾਂ ਨੂੰ ਬਾਰ ਬਾਰ ਦੇਹ ਦੀਆਂ ਬੰਧਨਾਂ ਵਿੱਚ ਖਿੱਚ ਕੇ ਲੈ ਆਉਂਦਾ ਹੈ। ਇੱਕੋ ਚੀਜ਼ ਹੈ ਜਿਹੜੀ ਇਹਨਾਂ ਨੂੰ ਰਚਨਾ ਦੇ ਮੋਹ ਔਰ ਪਿਆਰ 'ਚੋਂ ਕੱਢ ਕੇ ਤੇਰੇ ਨਾਲ ਮਿਲਾ ਸਕਦੀ ਹੈ, ਉਹ ਸ਼ਬਦ ਦੀ ਕਮਾਈ ਹੈ, ਨਾਮ ਦੀ ਕਮਾਈ ਹੈ। ਇਸ ਵਾਸਤੇ ਜਿਤਨਾ ਚਿਰ ਤੇਰੇ ਜੀ ਰਚਨਾ ਦੇ ਅੰਦਰ ਆ ਕੇ ਤੇਰੇ ਨਾਮ ਦੀ ਕਮਾਈ ਨਹੀਂ ਕਰਦੇ, ਸ਼ਬਦ ਦੀ ਕਮਾਈ ਨਹੀਂ ਕਰਦੇ, ਇਹਨਾਂ ਦਾ ਰਚਨਾ 'ਚੋਂ ਮੋਹ ਔਰ ਪਿਆਰ ਨਿਕਲ ਨਹੀਂ ਸਕਦਾ, ਤੇਰੇ ਨਾਲ ਮਿਲ ਨਹੀਂ ਸਕਦੇ, ਮਰਨ ਜੰਮਣ ਦੇ ਦੁੱਖਾਂ ਤੋਂ ਛੁਟਕਾਰਾ ਨਹੀਂ ਹੋ ਸਕਦਾ। ਕਿਉਂਕਿ ਇਹ ਜਿਹੜੀ ਰਚਨਾ ਹੈ, ਗੁਰੂ ਸਾਹਿਬ ਕਹਿੰਦੇ ਭਰਮ ਹੈ, ਇਹਨੇ ਨਾਸ਼ ਹੋ ਜਾਣਾ ਹੈ, ਇਹਨੇ ਫਨਾ ਹੋ ਜਾਣਾ ਹੈ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਮਾਤਾ ਪਿਤਾ ਮਾਇਆ ਦੇ ਸਰੋਗੀ, ਰੋਗੀ ਕੁਟੰਗ ਸੰਜੋਗੀ। ਸਾਡੇ ਉੱਪਰ ਅਗਰ ਸਭ ਤੋਂ ਜ਼ਿਆਦਾ ਕਿਸੇ ਦਾ ਅਹਿਸਾਨ ਹੈ, ਸਾਡੇ ਮਾਤਾ ਪਿਤਾ ਦਾ ਅਹਿਸਾਨ ਹੈ। ਸਾਨੂੰ ਜਨਮ ਵੀ ਦਿੰਦੇ ਹਨ, ਸਾਡੀ ਪਰਵਰਿਸ਼ ਵੀ ਕਰਦੇ ਹਨ, ਸਾਡੇ ਵਾਸਤੇ ਕਈ ਕਿਸਮ ਦੇ ਦੁੱਖ ਔਰ ਮੁਸੀਬਤਾਂ ਵੀ ਸਹਿੰਦੇ ਹਨ। ਲੇਕਿਨ ਗੁਰੂ ਸਾਹਿਬ ਕਹਿੰਦੇ ਉਹ ਵੀ ਤੁਹਾਡੀ ਕੋਈ ਸਹਾਇਤਾ ਨਹੀਂ ਕਰ ਸਕਦੇ, ਉਹ ਵੀ ਤੁਹਾਡੀ ਕੋਈ ਮਦਦ ਨਹੀਂ ਕਰ ਸਕਦੇ। ਤੁਸੀਂ ਆਪਣੀ ਪ੍ਰਲਭਤ ਲੈ ਕੇ ਆਏ ਹੋ, ਬਾਲ ਬੱਚੇ ਆਪਣੀ ਪ੍ਰਲਭਤ ਲੈ ਕੇ ਆਏ ਹਨ, ਬੱਚੇ ਸਾਡੇ ਜ਼ਰੀਏ ਆਉਂਦੇ ਹਨ, ਨਾ ਸਾਡੇ ਬਣ ਸਕਦੇ ਹਨ, ਨਾ ਕਦੇ ਅਸੀਂ ਉਹਨਾਂ ਦੇ ਬਣ ਸਕਦੇ ਹਾਂ। ਇਸ ਵਾਸਤੇ ਫਰਮਾਉਂਦੇ ਹਨ, ਹਰ ਇੱਕ ਦੇ ਨਾਲ ਲੈਣੇ ਦੇਣੇ ਦਾ ਸੰਬੰਧ ਹੈ, ਗਰਜ਼ਾਂ ਦਾ ਪਿਆਰ ਹੈ। ਜਿਤਨਾ ਵੀ ਸਾਡਾ ਦੁਨੀਆ ਨਾਲ ਤਲਕ ਹੈ, ਸਰੀਰ ਦੇ ਨਾਲ ਤਲਕ ਹੈ। ਗੁਰੂ ਸਾਹਿਬ ਕਹਿੰਦੇ ਜਿਤਨਾ ਚਿਰ ਸਰੀਰ ਵਿੱਚ ਬੈਠੇ ਹਾਂ, ਇਹ ਸਭ ਰਚਨਾ ਦੇ ਸ਼ਕਲ ਪਦਾਰਥ ਸਾਨੂੰ ਆਪਣੇ ਨਜ਼ਰ ਆਉਂਦੇ ਹਨ। ਜਿਸ ਵਕਤ ਸਾਡਾ ਸਰੀਰ ਦਾ ਸਾਥ ਛੁੱਟ ਜਾਂਦਾ ਹੈ, ਅਸੀਂ ਹਰ ਇੱਕ ਸ਼ਕਲ ਤੋਂ, ਹਰ ਇੱਕ ਪਦਾਰਥ ਤੋਂ ਅਲੱਗ ਹੋ ਕੇ ਬੈਠ ਜਾਂਦੇ ਹਾਂ। ਇਹ ਜਿਹੜਾ ਸਰੀਰ ਹੈ ਤਾਂ ਕਾਲ ਦਾ ਪਿੰਜਰਾ ਹੈ, ਕਿਰਾਏ ਦਾ ਮਕਾਨ ਹੈ, ਪਰਾਇਆ ਮਕਾਨ ਹੈ। ਕਿਸੇ ਨੂੰ 50-60 ਸਾਲ ਵਾਸਤੇ ਮਿਲਿਆ ਹੈ, ਕਿਸੇ ਨੂੰ 80-90 ਸਾਲ ਵਾਸਤੇ ਮਿਲਿਆ ਹੈ। ਜਿਤਨੇ ਜਿਤਨੇ ਸਵਾਸ ਮਾਲਕ ਨੇ ਬਖਸ਼ੇ ਹਨ, ਭੁਗਤਣ ਤੋਂ ਬਾਅਦ ਹਰ ਇੱਕ ਨੇ ਦੇਹ ਨੂੰ ਇੱਥੇ ਹੀ ਛੱਡ ਜਾਣਾ ਹੈ। ਕਿਸੇ ਦੀ ਅਗਨੀ ਦੇ ਸਪੁਰਦ ਹੋ ਕੇ ਰਹਿ ਜਾਂਦੀ ਹੈ, ਕਿਸੇ ਦੀ ਮਿੱਟੀ ਦੇ ਸਪੁਰਦ ਹੋ ਕੇ ਰਹਿ ਜਾਂਦੀ ਹੈ। ਹੁਣ ਤੁਸੀਂ ਖੁਦ ਸੋਚ ਸਕਦੇ ਹੋ, ਅਗਰ ਸਰੀਰ ਹੀ ਸਾਡਾ ਸਾਥ ਨਹੀਂ ਦਿੰਦੀ, ਹੋਰ ਦੁਨੀਆ 'ਚੋਂ ਕਿਹੜੀ ਚੀਜ਼ ਆਪਣਾ ਸਾਥ ਦੇ ਸਕਦੀ ਹੈ? ਇਸੇ ਵਾਸਤੇ ਗੁਰੂ ਸਾਹਿਬ ਕਹਿੰਦੇ, ਰੋਗੀ ਸਗਲ ਸੰਸਾਰਾ, ਸਾਰੀ ਦੁਨੀਆ ਨੇ ਨਾਸ਼ ਹੋ ਜਾਣਾ ਹੈ, ਸਭ ਦੁਨੀਆ ਨੇ ਫਨਾ ਹੋ ਜਾਣਾ ਹੈ। ਅਸੀਂ ਇਸ ਭਰਮ ਦੇ ਅੰਦਰ ਫਸੇ ਹੋਏ ਹਾਂ ਕਿ ਸਾਰੇ ਸਾਡੇ ਆਪਣੇ ਹਨ। ਇਸ ਵਾਸਤੇ ਅਸੀਂ ਇਹਨਾਂ ਦੇ ਮੋਹ ਵਿੱਚ ਫਸੇ ਹੋਏ ਹਾਂ, ਅਸੀਂ ਇਹਨਾਂ ਦੇ ਪਿਆਰ ਵਿੱਚ ਫਸੇ ਹੋਏ ਹਾਂ। ਜਿਸ ਮਾਲਕ ਨੇ ਰਚਨਾ ਪੈਦਾ ਕੀਤੀ ਹੈ, ਉਸਨੂੰ ਬਿਲਕੁਲ ਭੁੱਲੇ ਬੈਠੇ ਹਾਂ। ਇਸੇ ਵਾਸਤੇ ਤੁਲਸੀ ਸਾਹਿਬ ਨੇ ਕਿਹਾ ਸੀ, ਧਿਆਨ ਗੈਰੋਂ ਕਾ ਉਠਾ ਉਸਕੋ ਬਿਠਾਉਣੇ ਕੇ ਲੀਏ। ਅਗਰ ਅਸੀਂ ਚਾਹੁੰਦੇ ਹਾਂ ਪਰਮਾਤਮਾ ਸਾਡੇ ਹਿਰਦੇ ਦੇ ਅੰਦਰ ਬੈਠੇ, ਸਾਨੂੰ ਗੈਰਾਂ ਦਾ ਆਪਣੇ ਅੰਦਰੋਂ ਮੋਹ ਔਰ ਪਿਆਰ ਕੱਢਣਾ ਪਵੇਗਾ। ਉਸ ਮਾਲਕ ਤੋਂ ਇਲਾਵਾ ਜੋ ਕੁਛ ਵੀ ਦੁਨੀਆ ਅੰਦਰ ਦੇਖਦੇ ਹਾਂ, ਉਹ ਸਭ ਗੈਰ ਹਨ। ਗੁਰੂ ਨਾਨਕ ਸਾਹਿਬ ਇਸੇ ਸ਼ਬਦ ਦੇ ਅੰਦਰ ਉਹਨਾਂ ਨੂੰ ਦੂਜਾ ਕਹਿ ਕੇ ਬਿਆਨ ਕਰਦੇ ਹਨ। ਇੱਕ ਉਹ ਹੈ, ਸਿਰਫ ਪਰਮਾਤਮਾ ਹੈ, ਬਾਕੀ ਸਭ ਕੁਛ ਦੂਜਾ ਹੈ। ਅਗਰ ਇੱਕ ਪਿਆਲਾ ਮਿੱਟੀ ਦੇ ਨਾਲ ਭਰਿਆ ਹੋਇਆ ਹੈ, ਜਿਤਨਾ ਚਿਰ ਉਹ ਖਾਲੀ ਨਹੀਂ ਹੁੰਦਾ, ਸਾਫ਼ ਨਹੀਂ ਹੁੰਦਾ, ਅਸੀਂ ਉਸ ਦੇ ਅੰਦਰ ਕਦੇ ਦੁੱਧ ਨਹੀਂ ਪਾ ਸਕਦੇ। ਜਦੋਂ ਸਾਡਾ ਹਿਰਦਾ ਗੈਰਾਂ ਦੇ ਮੋਹ ਔਰ ਪਿਆਰ ਨਾਲ ਭਰਿਆ ਹੋਇਆ ਹੈ, ਉਹ ਪਰਮਾਤਮਾ ਸਾਡੇ ਹਿਰਦੇ ਅੰਦਰ ਆ ਕੇ ਕਿਸ ਤਰ੍ਹਾਂ ਬੈਠ ਸਕਦਾ ਹੈ? ਇਸ ਵਾਸਤੇ ਅਸੀਂ ਇਸ ਭਰਮ ਦੇ ਅੰਦਰ ਫਸੇ ਹੋਏ ਹਾਂ ਕਿ ਰਚਨਾ ਨੂੰ ਅਸਲ ਸਮਝ ਕੇ ਇਹਦੇ ਮੋਹ ਵਿੱਚ ਫਸੇ ਹੋਏ ਹਾਂ, ਇਹਦੇ ਪਿਆਰ ਵਿੱਚ ਫਸੇ ਹੋਏ ਹਾਂ। ਜਿਹੜੀ ਚੀਜ਼ ਸਾਡਾ ਇੱਧਰੋਂ ਮੋਹ ਕੱਢਦੀ ਹੈ, ਮਾਲਕ ਨਾਲ ਪਿਆਰ ਪਾਉਂਦੀ ਹੈ, ਗੁਰੂ ਸਾਹਿਬ ਕਹਿੰਦੇ ਉਹ ਕੇਵਲ ਸ਼ਬਦ ਦੀ ਕਮਾਈ ਹੈ, ਨਾਮ ਦੀ ਕਮਾਈ ਹੈ। ਇਸੇ ਵਾਸਤੇ ਆਪਨੇ ਕਿਹਾ ਸੀ ਕਿ ਗੁਰ ਸ਼ਬਦ ਦੀ ਸੱਚੀ ਲਿਵ ਲਾਏ। ਇਹ ਦੁਨੀਆ ਝੂਠੀ ਹੈ, ਦੁਨੀਆ ਦਾ ਮੋਹ ਔਰ ਦੁਨੀਆ ਦਾ ਪਿਆਰ ਝੂਠਾ ਹੈ। ਪਰਮਾਤਮਾ ਸੱਚਾ ਹੈ, ਪਰਮਾਤਮਾ ਦੀ ਭਗਤੀ ਔਰ ਪਰਮਾਤਮਾ ਦਾ ਪਿਆਰ ਸੱਚਾ ਹੈ। ਸੋ ਜਦੋਂ ਗੁਰਮੁਖਾਂ ਦੇ ਜ਼ਰੀਏ ਸ਼ਬਦ ਦੀ ਕਮਾਈ ਕਰਦੇ ਹਾਂ, ਸਾਡੇ ਅੰਦਰੋਂ ਝੂਠੀ ਦੁਨੀਆ ਦਾ ਝੂਠਾ ਮੋਹ, ਝੂਠਾ ਪਿਆਰ ਨਿਕਲ ਜਾਂਦਾ ਹੈ। ਸੱਚੇ ਪਰਮਾਤਮਾ ਦਾ ਸੱਚਾ ਇਸ਼ਕ, ਸੱਚਾ ਪਿਆਰ ਸਾਡੇ ਅੰਦਰ ਪੈਦਾ ਹੋ ਜਾਂਦਾ ਹੈ। ਇਸ ਵਾਸਤੇ ਮਹਾਤਮਾ ਇਤਨਾ ਸ਼ਬਦ ਔਰ ਨਾਮ ਦੀ ਕਮਾਈ ਤੋਂ ਜ਼ੋਰ ਦਿੰਦੇ ਹਨ, ਕਿਉਂਕਿ ਇਸ ਦੀ ਕਮਾਈ ਦੇ ਜ਼ਰੀਏ ਹੀ ਰਚਨਾ 'ਚੋਂ ਮੋਹ ਔਰ ਪਿਆਰ ਨਿਕਲਦਾ ਹੈ, ਮਾਲਕ ਨਾਲ ਸਾਡਾ ਜਾ ਕੇ ਮਿਲਾਪ ਹੁੰਦਾ ਹੈ। ਲੇਕਿਨ ਜਿਸ ਨਾਮ ਦੀ ਗੁਰੂ ਘਰ ਮਹਿਮਾ ਕਰਦਾ ਹੈ, ਉਹ ਨਾਮ ਕੋਈ ਲਫਜ਼ ਨਹੀਂ ਹੈ, ਉਹ ਤਾਂ ਕ੍ਰੀਏਟਿਵ ਪਾਵਰ ਹੈ ਜਿਸਨੇ ਦੁਨੀਆ ਦੀ ਰਚਨਾ ਪੈਦਾ ਕੀਤੀ ਹੈ। ਔਰ ਉਹ ਕ੍ਰੀਏਟਿਵ ਪਾਵਰ ਕਦੇ ਲਿਖਣ ਵਿੱਚ ਨਹੀਂ ਆ ਸਕਦੀ, ਕਦੇ ਪੜ੍ਹਨ ਵਿੱਚ ਨਹੀਂ ਆ ਸਕਦੀ, ਕਦੇ ਬੋਲਣ ਵਿੱਚ ਨਹੀਂ ਆ ਸਕਦੀ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਖੋਜਿਤ ਖੋਜਿਤ ਖੋਜਿਆ ਨਾਮ ਬਿਨਾਂ ਸਭ ਕੁਛ। ਅਸੀਂ ਖੋਜ ਖੋਜ ਕੇ, ਰਿਸਰਚ ਕਰ ਕਰਕੇ ਇਸ ਨੁਕਤੇ ਔਰ ਪੁਆਇੰਟ ਤੋਂ ਪਹੁੰਚੇ ਹਾਂ ਕਿ ਉਸ ਨਾਮ ਦੇ ਬਗੈਰ ਸਭ ਕੂੜ ਹੈ, ਸਭ ਨੇ ਨਾਸ਼ ਹੋ ਜਾਣਾ ਹੈ, ਸਭ ਨੇ ਫਨਾ ਹੋ ਜਾਣਾ ਹੈ। ਸੋ ਗੁਰੂ ਸਾਹਿਬ ਇਸ਼ਾਰਾ ਕਰਦੇ ਹਨ ਕਿ ਤੁਸੀਂ ਉਸ ਨਾਮ ਦੀ ਖੋਜ ਕਰੋ ਜਿਹਨੇ ਕਦੇ ਨਾਸ਼ ਨਹੀਂ ਹੋਣਾ, ਜਿਹਨੇ ਕਦੇ ਫਨਾ ਨਹੀਂ ਹੋਣਾ। ਹੁਣ ਤੁਸੀਂ ਦੇਖੋ, ਪੰਜ ਤੱਤ ਔਰ ਜੋ ਕੁਛ ਪੰਜਾਂ ਤੱਤਾਂ ਨੇ ਪੈਦਾ ਕੀਤਾ ਹੈ, ਇਹਨਾਂ ਨੇ ਤਾਂ ਸਭ ਨੇ ਨਾਸ਼ ਹੋ ਜਾਣਾ ਹੈ, ਇਹਨਾਂ ਨੇ ਤਾਂ ਸਭ ਨੇ ਫਲਾਹ ਹੋ ਜਾਣਾ ਹੈ। ਸੋ ਜ਼ਬਾਨਾਂ ਨੇ ਵੀ ਨਾਸ਼ ਹੋ ਜਾਣਾ ਹੈ, ਬੋਲੀਆਂ ਨੇ ਵੀ ਨਾਸ਼ ਹੋ ਜਾਣਾ ਹੈ, ਲਿਖਤਾਂ ਨੇ ਵੀ ਨਾਸ਼ ਹੋ ਜਾਣਾ ਹੈ, ਗ੍ਰੰਥਾਂ ਪੋਥੀਆਂ ਨੇ ਵੀ ਨਾਸ਼ ਹੋ ਜਾਣਾ ਹੈ। ਸੋ ਉਹ ਜਿਹੜਾ ਸ਼ਬਦ ਔਰ ਨਾਮ ਹੈ, ਉਹ ਇਹਨਾਂ ਵਿੱਚ ਨਹੀਂ ਹੋ ਸਕਦਾ, ਉਹ ਕੋਈ ਹੋਰ ਹੀ ਕ੍ਰੀਏਟਿਵ ਪਾਵਰ ਹੈ। ਇਸੇ ਵਾਸਤੇ ਗੁਰੂ ਸਾਹਿਬ ਕਹਿੰਦੇ, ਨਾਮੇ ਹੀ ਤੇ ਸਭ ਕੁਛ ਹੁਆ, ਬਿਨ ਸਤਿਗੁਰ ਨਾਮ ਨਾ ਜਾਪੇ। ਉਸ ਨਾਮ ਨੇ ਹੀ ਸਾਰੀ ਦੁਨੀਆ ਦੀ ਰਚਨਾ ਪੈਦਾ ਕੀਤੀ ਹੈ। ਉਸ ਨਾਮ ਦੀ ਸੋਝੀ ਔਰ ਸਮਝ ਗੁਰਮੁਖਾਂ ਤੋਂ ਪਤਾ ਲੱਗਦਾ ਹੈ, ਸਾਧੂ ਸੰਤਾਂ ਮਹਾਤਮਾ ਤੋਂ ਪਤਾ ਲੱਗਦਾ ਹੈ। ਹੁਣ ਜਿਸ ਚੀਜ਼ ਨੇ ਦੁਨੀਆ ਦੀ ਰਚਨਾ ਪੈਦਾ ਕੀਤੀ ਹੈ, ਤੁਸੀਂ ਸੋਚੋ ਲਿਖਣ ਵਿੱਚ ਕਿਸ ਤਰ੍ਹਾਂ ਆਵੇਗੀ, ਪੜ੍ਹਨ ਬੋਲਣ ਵਿੱਚ ਕਿਸ ਤਰ੍ਹਾਂ ਆਵੇਗੀ, ਉਹਦੀ ਹਿਸਟਰੀ ਕੌਣ ਟਰੇਸ ਕਰ ਸਕਦਾ ਹੈ, ਉਹਦੀ ਮਿਆਦ ਕੌਣ ਮੁਕਰਰ ਕਰ ਸਕਦਾ ਹੈ? वो क्रिएटिव पावर कितने है, जिस नाम की गुरु साहब इतनी महिमा करते हैं वो केड़ी जगह है। आप समझाते हैं शरीरों बाहर को पालन जाए, नाम न ना ले बहुत प्रकार दुख पाए। जिहड़े लोग उस नाम नू शरीर और देह दे बाहरों ढूंढन लगे हुए हैं वो तो बगारियां वांगू अपने कीमती वक्त नू जाया कर रहे हैं। बगारी ओहो ही हुंदा है जिहड़ा सारा दिन टुट टुट के मरदा है, खून पसीना गरीबी कर दिंदा है और अखीर उहदे हथ पले कुछ भी नहीं पैंदा। सो जो कुछ मिलना है उस शब्द और नाम की कमाई चो मिलना है। शरीर के अंदर किस तरह खोज करनी है, गुरु साहब कहिंदे नौ दर ठाक के तावत रहाए, दसवें निज कर वासा पाए। उत्थे अनहद शब्द वजे दिन राती गुरमती शब्द सुनावणिया। साडा रूहानी सफ़र पैरां दे तलियां तो लैके सिर दी चोटी तिकर है। इस सफ़र दियां दो मंजिलां हन, एक अखां तिकर है एक अखां तो उपर है। जिसम दे अंदर जड़े रूह और मन दी जगह है, जिन्हों कोई गुरु साहब ने कर दर क्या है, मुक्ति का दरवाज़ा क्या है, दसवां क्या है, ऋषियां मुनिया ने शिव लेकर क्या है, दिव्य चक्षु क्या है, किसी ने सिंगल आई थर्ड आई कह के बयान किया है, वो जगह साढ़े हर एक दे अखा दे पिछे है। इतों ख्याल उतर के इन्हां नवां द्वारियां दे जरिए अपना ख्याल सारी दुनिया के अंदर फैलिया होया है। गुरु साहब कहिंदे साढ़े घर का दरवाज़ा परमात्मा ने अखा पिछे लगाया होया है। अगर असी घर के अंदर जाना है, जितना अरसा सानू घर का दरवाज़ा ना मिले आपां घर के अंदर तो कदें दाखिल नहीं हो सकते। सो गुरु साहब कहिंदे अगर तुसी अपने घर जाना चाहुंदे हो जिथे परमात्मा रहिंदा है, सब तो पहला अपने घर का दरवाज़ा खोलो, खोजो वो कित्थे है, वो थोड़े अखां दे पिछे है। उहदी निशानी की है, उत्थे अनहद शब्द वजे दिन राती। उस नुकते और पॉइंट ते उस घर के दरवाजे ते हर एक दे अंदर अनहद शब्द तुनकारा दे रहा है। वो वजदा है क्या, वो तुनी उठन लगी हुई है, वो खड़कन लगा होया है, और ये अंदर आवाज़ है। इसे वास्ते गुरु साहब ने उन्हें निर्मल नाद भी कह के बयान किया है और उसनों तुनी भी कह के बयान किया है। वो मिठी तो मिठी सुरीली तो सुरीली आवाज़ जड़ी के मालिक दी दरगाह तो आ रही है। वो चोरा अंदर भी है, ठगा अंदर भी है, साधु संता महात्मा अंदर भी है। किसी कौम या मजहब और मुल्क का कदे सवाल ही पैदा नहीं हो सकता। गुरु साहब कहते दिन नू भी वजदा है, रात नू भी वजदा है। असी सौ जाते हाँ वो शब्द फिर भी साढ़े अंदर तुनकारा दिंदा रहिंदा है। अगर तुसी अपने घर जाना चाहते हो, अखा पिछे ख्याल इकट्ठा करके उस शब्द की आवाज़ नू सुनन की कोशिश करो। फिर गुरु नानक साहब कहिंदे बिन शब्दे अंतर अनेरा, ना वस्त रहे ना चुके फेरा। उस शब्द की कमाई तो बगैर ना तो कदे थोड़े अंदरों अग्ञानता का अंधेरा दूर हो सकता है, ना थानू कदे परमात्मा मिल सकता है, ना थोड़ा कदे देह दे बंधना तो छुटकारा हो सकता है। ये अग्ञानता का किहड़ा अंधेरा है, ये माया का मोह है, माया का प्यार है। ये जदों भी अंदरों साढ़े दूर होवेगा केवल शब्द की कमाई करके, केवल नाम की कमाई करके। सो उस शब्द या नाम के अंदर ज्योति भी है, प्रकाश भी है, आवाज़ भी है, प्रकाश भी है। उस दे जरिए गुरु साहब कहिंदे असी अपने घर वापस पहुँच जाते हैं। इसे वास्ते कहिंदे कासठ में जो है बसंतर मत संजम काट कड़ीजे, राम नाम है जोत सुबाई तत गुरबत काट लीजे। जिस तरह लकड़ी दे अंदर अग्नि हुंदी है, ना किसी नू नज़र आउंदी है, ना उस अग्नि तो कोई फायदा उठा सकता है। जदों जुगती दे जरिए लकड़ी ते लकड़ी आपां रगड़नी शुरू कर दिंदे हैं, उस दे अंदरों अग्नि भी निकल आउंदी है, देख भी लेंदे हाँ, फायदा भी उठाना शुरू कर दिंदे हैं। इसे तरह वो जिहड़ी राम नाम की जोत सब दे अंदर जग रही है, जिथे किसी कौम और मजहब और मुल्क का कदे सवाल पैदा नहीं होया। लेकिन तत् गुरमत काढ लीजिए, असी गुरमुखां दे मत उत्ते चलना है। वह जुगती दसणगे, वह तरीका समझाउणगे, वह साधन समझाउणगे किस तरह तुसी अपने फैले हुए ख्याल नूं नवां दुआरियां चो लिया के अखां पिछे इकट्ठा करना है। ਸੋ ਗੁਰੂ ਸਾਹਿਬ ਦੇ ਕਹਿਣ ਦਾ ਮਤਲਬ ਕਿ ਅੱਖਾਂ ਪਿੱਛੇ ਜਦੋਂ ਖਿਆਲ ਇਕੱਠਾ ਕਰਦੇ ਹਾਂ ਉੱਥੇ ਸਾਨੂੰ ਸ਼ਬਦ ਦੀਆਂ ਤੁਣਕਾਰ ਧੁਨਾਂ ਵੀ ਸੁਣਾਈ ਦਿੰਦੀਆਂ ਹਨ, ਸ਼ਬਦ ਦੀ ਜੋਤੀ, ਸ਼ਬਦ ਦਾ ਪ੍ਰਕਾਸ਼ ਵੀ ਨਜ਼ਰ ਆਉਂਦਾ ਹੈ, ਕਿਉਂਕਿ ਉਸ ਸ਼ਬਦ ਦੀ ਆਵਾਜ਼ ਦੇ ਜ਼ਰੀਏ ਅੰਦਰੋਂ ਘਰ ਦਾ ਰੁੱਖ ਕਾਇਮ ਕਰਨਾ ਹੈ, ਉਸ ਦੀ ਜੋਤੀ ਜਾਂ ਪ੍ਰਕਾਸ਼ ਦੇ ਜ਼ਰੀਏ ਅੰਦਰੋਂ ਰੂਹਾਨੀ ਸਫ਼ਰ ਤੈਅ ਕਰਨਾ ਹੈ ਔਰ ਮੰਜ਼ਿਲ ਦਰ ਮੰਜ਼ਿਲ ਆਪਣੇ ਘਰ ਵਾਪਸ ਆ ਜਾਣਾ ਹੈ। ਗੁਰੂ ਸਾਹਿਬ ਕਹਿੰਦੇ ਉਸ ਸ਼ਬਦ ਦੀ ਇਤਨੀ ਉੱਚੀ ਔਰ ਸੁੱਚੀ ਲੱਜ਼ਤ ਹੈ, ਉਸ ਲੱਜ਼ਤ ਨੂੰ ਪਾ ਕੇ ਆਪਣੇ ਆਪ ਹੀ ਸਾਡਾ ਮਨ ਇੰਦਰੀਆਂ ਦੇ ਭੋਗਾਂ, ਵਿਸ਼ਿਆਂ, ਵਕਾਰਾਂ, ਸ਼ਰਾਬਾਂ, ਕਬਾਬਾਂ ਨੂੰ ਛੱਡ ਦਿੰਦਾ ਹੈ। ਇਸੇ ਵਾਸਤੇ ਕਹਿੰਦੇ ਗੁਰ ਕਾ ਸ਼ਬਦ ਮਹਾਰਸ ਮਿੱਠਾ ਬਿੰਚਾ ਕੇ ਸਾਧਨਾ ਹੈ। ਜਿਸ ਸ਼ਬਦ ਦੇ ਨਾਲ ਗੁਰਮੁਖ ਸਾਡੇ ਖਿਆਲ ਨੂੰ ਜੋੜਦੇ ਹਨ ਉਸਨੂੰ ਮਹਾਰਸ ਮਿੱਠਾ ਕਹਿੰਦੇ ਹਨ ਕਿ ਦੁਨੀਆ ਦੀ ਹੋਰ ਮਿਠਾਸ ਉਸਦੇ ਮੁਕਾਬਲੇ ਵਿੱਚ ਕਦੇ ਹੋ ਹੀ ਨਹੀਂ ਸਕਦੀ। ਜਿਸ ਨੂੰ ਹੀਰੇ ਜਵਾਹਰਾਤ ਮਿਲਣਗੇ ਉਹ ਕਿਉਂ ਕੌਡੀਆਂ ਮਗਰ ਦਰਬਦਰ ਠੋਕਰਾ ਖਾਵੇਗਾ, ਜਿਸ ਨੂੰ ਮਿੱਠੀ ਚੀਜ਼ ਮਿਲੇਗੀ ਉਹ ਕਿਉਂ ਫਿੱਕੀ ਚੀਜ਼ ਖਾਵੇਗਾ। ਇਸ ਵਾਸਤੇ ਉਸ ਦੀ ਅਟੈਚਮੈਂਟ ਸਾਨੂੰ ਦੁਨੀਆ ਦੀ ਤਰਫੋਂ ਡਿਟੈਚ ਕਰਨਾ ਸ਼ੁਰੂ ਕਰ ਦਿੰਦੀ ਹੈ, ਉਸਦਾ ਪਿਆਰ ਸਾਡੇ ਅੰਦਰੋਂ ਦੁਨੀਆ ਦਾ ਮੋਹ ਔਰ ਪਿਆਰ ਘੱਟ ਦਿੰਦਾ ਹੈ। ਇਸੇ ਵਾਸਤੇ ਗੁਰੂ ਸਾਹਿਬ ਕਹਿੰਦੇ ਹਰ ਹਰ ਨਾਮ ਅੰਮ੍ਰਿਤ ਰਸ ਮਿੱਠਾ, ਉਹ ਨਾਮ ਅੰਮ੍ਰਿਤ ਹੈ ਔਰ ਉਸਦੀ ਲੱਜ਼ਤ ਬਹੁਤ ਮਿੱਠੀ ਹੈ। ਇਸੇ ਵਾਸਤੇ ਮਿੱਠੀ ਕਹਿੰਦੇ ਹਨ ਕਿ ਹੁਣ ਜਿਹੜੇ ਪੁੱਤਰਾਂ ਧੀਆਂ ਦੇ ਪਿਆਰ ਮਿੱਠੇ ਲੱਗਦੇ ਹਨ, ਕੌਮਾਂ ਮਜ਼ਬਾਂ ਮੁਲਕਾਂ ਦੇ ਝਗੜੇ ਮਿੱਠੇ ਲੱਗਦੇ ਹਨ, ਸ਼ਰਾਬਾਂ ਕਬਾਬਾਂ ਦੀਆਂ ਲਸਤਾਂ ਮਿੱਠੀਆਂ ਲੱਗਦੀਆਂ ਹਨ, ਇਹ ਸਾਨੂੰ ਹਮੇਸ਼ਾ ਵਾਸਤੇ ਫਿੱਕੀਆਂ ਲੱਗਣੀਆਂ ਸ਼ੁਰੂ ਹੋ ਜਾਣਗੀਆਂ। ਸੋ ਗੁਰੂ ਸਾਹਿਬ ਕਹਿੰਦੇ ਅਗਰ ਤੁਸੀਂ ਰਚਨਾ 'ਚੋਂ ਮੋਹ ਕੱਢ ਕੇ ਮਾਲਕ ਨਾਲ ਪਿਆਰ ਪਾਉਣਾ ਚਾਹੁੰਦੇ ਹੋ, ਤੁਸੀਂ ਆਪਣੇ ਅੰਦਰੋਂ ਉਸ ਸ਼ਬਦ ਦੇ ਨਾਲ ਖਿਆਲ ਜੋੜੋ, ਉਸ ਨਾਮ ਦੇ ਨਾਲ ਖਿਆਲ ਜੋੜੋ। ਉਸ ਨਾਮ ਦੀ ਗੁਰੂ ਸਾਹਿਬ ਮਹਿਮਾ ਕਰਦੇ ਹਨ, ਅੱਖਾਂ ਵਾਜੋ ਵੇਖਣਾ ਬਿਨ ਕੰਨਾਂ ਸੁਣਨਾ, ਪੈਰਾਂ ਵਾਜੋ ਚੱਲਣਾ ਬਿਨ ਹੱਥਾਂ ਕਰਨਾ, ਜੀਭੇ ਵਾਜੋ ਬੋਲਣਾ ਜੀਵਤ ਵਰਨਾ, ਨਾਨਕ ਹੁਕਮ ਪਛਾਣ ਕੇ ਤਿਉਂ ਖਸਮੇ ਮਿਲਣਾ। ਤੁਸੀਂ ਉਸ ਨਾਮ ਨੂੰ ਪਕੜ ਕੇ ਆਪਣੇ ਖਸਮ ਕੇ ਆਪਣੇ ਘਰ ਵਾਪਸ ਪਹੁੰਚ ਸਕਦੇ ਹੋ, ਜਿਸ ਨੂੰ ਨਾ ਕਦੇ ਤੁਹਾਡੀਆਂ ਅੱਖਾਂ ਦੇਖਦੀਆਂ ਹਨ, ਨਾ ਤੁਹਾਡੀ ਕਦੇ ਜ਼ਬਾਨ ਉਹਨੂੰ ਬਿਆਨ ਕਰ ਸਕਦੀ ਹੈ, ਨਾ ਕੰਨ ਸੁਣ ਸਕਦੇ ਹਨ, ਨਾ ਹੱਥ ਕਦੇ ਲਿਖ ਸਕਦੇ ਹਨ, ਨਾ ਕਦੇ ਪੈਰ ਲੈ ਕੇ ਪਹੁੰਚ ਸਕਦੇ ਹਨ। ਜਿਸ ਚੀਜ਼ ਨੂੰ ਆਪਾਂ ਸਾਰਿਆਂ ਨੇ ਜੀਂਦੇ ਜੀ ਮਰ ਕੇ ਹਾਸਲ ਕਰਨਾ ਹੈ, ਜੀਂਦੇ ਜੀ ਮਰਨ ਦਾ ਮਤਲਬ ਕਿ ਜਿਸ ਚੀਜ਼ ਨੂੰ ਨਵਾਂ ਦੁਬਾਰਿਆਂ 'ਚੋਂ ਕੱਢ ਕੇ ਅੱਖਾਂ ਪਿੱਛੇ ਲਿਆ ਕੇ ਹਾਸਲ ਕਰਨਾ ਹੈ। ਸੋ ਮਹਾਤਮਾ ਉਸ ਸ਼ਬਦ ਦੀ ਮਹਿਮਾ ਕਰਦੇ ਹਨ, ਉਸ ਨਾਮ ਦੀ ਮਹਿਮਾ ਕਰਦੇ ਹਨ। ਗ੍ਰੰਥਾਂ, ਪੋਥੀਆਂ, ਵੇਦਾਂ, ਸ਼ਾਸਤਰਾਂ ਵਿੱਚ ਮਹਾਤਮਾ ਉਸ ਦੀ ਮਹਿਮਾ ਲਿਖ ਦਿੰਦੇ ਹਨ, ਉਹਨਾਂ ਨੂੰ ਪੜ੍ਹਨ ਦੇ ਨਾਲ ਉਸ ਨਾਮ ਦੀ ਕਮਾਈ ਕਰਨ ਦਾ ਸ਼ੌਕ ਔਰ ਪਿਆਰ ਪੈਦਾ ਹੋ ਜਾਂਦਾ ਹੈ, ਸ਼ਾਇਦ ਤਰੀਕਾ ਔਰ ਸਾਧਨ ਵੀ ਪਤਾ ਲੱਗ ਜਾਂਦਾ ਹੋਵੇਗਾ। ਲੇਕਿਨ ਜਿਸ ਚੀਜ਼ ਦਾ ਪਿਆਰ ਪੈਦਾ ਹੁੰਦਾ ਹੈ, ਜਿਸ ਦਾ ਤਰੀਕਾ ਔਰ ਸਾਧਨ ਪਤਾ ਲੱਗਦਾ ਹੈ, ਉਹ ਨਾਮ ਤਾਂ ਸਾਡੇ ਸਰੀਰ ਦੇ ਅੰਦਰ ਹੈ, ਉਹ ਸਾਡੀ ਦੇਹ ਔਰ ਸਾਡੇ ਵਜੂਦ ਦੇ ਅੰਦਰ ਹੈ, ਅਸੀਂ ਉਹ ਬਾਹਰੋਂ ਕਿਸ ਤਰ੍ਹਾਂ ਹਾਸਲ ਕਰ ਸਕਦੇ ਹਾਂ। ਅਸੀਂ ਤਾਂ ਸਰੋਵਰਾਂ ਵਿੱਚ ਇਸ਼ਨਾਨ ਕਰਨਾ ਮੁਕਤੀ ਸਮਝੀ ਬੈਠੇ ਹਾਂ, ਅਸੀਂ ਤਾਂ ਗ੍ਰੰਥਾਂ, ਪੋਥੀਆਂ, ਵੇਦਾਂ, ਸ਼ਾਸਤਰਾਂ ਨੂੰ ਪੜ੍ਹਨਾ ਪੜ੍ਹਾਉਣਾ ਮੁਕਤੀ ਸਮਝੀ ਬੈਠੇ ਹਾਂ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ, ਪੜ੍ਹੀਏ ਜੇਤੇ ਬਰਸ ਬਰਸ, ਪੜ੍ਹੀਏ ਜੇਤੇ ਮਾਸ, ਪੜ੍ਹੀਏ ਜੇਤੇ ਆਲ ਜਾ, ਪੜ੍ਹੀਏ ਜੇਤੇ ਸਵਾਸ, ਨਾਨਕ ਲੇਖੇ ਇੱਕ ਗੱਲ ਹੋਰ ਹਉਮੈ ਚੱਖਣ ਚਾਹ। ਤੁਸੀਂ ਸਾਰਾ ਜ਼ਿੰਦਗੀ ਪੜ੍ਹਦੇ ਰਹੋ, ਸਵਾਸ ਸਵਾਸ ਨਾਲ ਪੜ੍ਹਦੇ ਰਹੋ, ਇੱਕੋ ਚੀਜ਼ ਤੁਹਾਡੇ ਲੇਖੇ ਵਿੱਚ ਲਿਖੀ ਜਾਣੀ ਹੈ ਜਿਹੜੀ ਤੁਹਾਡੀ ਅੰਦਰ ਸੁਰਤ ਸ਼ਬਦ ਨੂੰ ਪਕੜਦੀ ਹੈ, ਨਹੀਂ ਤਾਂ ਤੁਹਾਡਾ ਸਾਰਾ ਪੜ੍ਹਨਾ ਪੜ੍ਹਾਉਣਾ ਫਜ਼ੂਲ ਚਲੇ ਜਾਂਦਾ ਹੈ। ਮੇਰੇ ਕਹਿਣ ਦਾ ਇਹ ਭਾਵ ਨਹੀਂ ਕਿ ਆਪਾਂ ਗ੍ਰੰਥ ਪੋਥੀਆਂ ਨਹੀਂ ਪੜ੍ਹਨੀਆਂ, ਪੜ੍ਹਨੀਆਂ ਹਨ, ਸੋਚ ਕੇ ਪੜ੍ਹਨੀਆਂ ਹਨ, ਸਮਝ ਕੇ ਪੜ੍ਹਨੀਆਂ ਹਨ। ਪੜ੍ਹਨ ਤੋਂ ਬਾਅਦ ਸਾਡਾ ਫਰਜ਼ ਖਤਮ ਨਹੀਂ ਹੁੰਦਾ, ਜੋ ਕੁਛ ਪੜ੍ਹਿਆ ਹੈ ਉਹਦੇ 'ਤੇ ਅਮਲ ਵੀ ਕਰਨਾ ਹੈ। ਇਸੇ ਤਰ੍ਹਾਂ ਸਰੋਵਰਾਂ ਦੇ ਮੁਤੱਲਕ ਗੁਰੂ ਸਾਹਿਬ ਕਹਿੰਦੇ ਹਨ, ਇਹ ਸਰੀਰ ਸਰਵਰ ਹੈ ਸੰਤੋਸ਼, ਇਸ਼ਨਾਨ ਕਰੇ ਲਿਵ ਲਾਹੇ, ਨਾਮ ਇਸ਼ਨਾਨ ਕਰੇ ਸੇਜਲ ਨਿਰਮਲ, ਸ਼ਬਦੇ ਮੈਲ ਗਵਾਏ। ਕਿ ਇਹ ਸਰੀਰ ਤੋਂ ਵੱਡਾ ਤੁਹਾਨੂੰ ਦੁਨੀਆ ਅੰਦਰੋਂ ਕੋਈ ਸਰੋਵਰ ਨਹੀਂ ਮਿਲਣਾ, ਇਹਦੇ ਅੰਦਰ ਵੜ ਕੇ ਇਸ਼ਨਾਨ ਕਰੋ ਅਗਰ ਪਰਮਾਤਮਾ ਨਾਲ ਪਿਆਰ ਪਾਉਣਾ ਚਾਹੁੰਦੇ ਹੋ। ਕਿਹੜਾ ਇਸ਼ਨਾਨ ਕਰਨਾ ਹੈ? ਸ਼ਬਦ ਦਾ ਇਸ਼ਨਾਨ ਕਰਨਾ ਹੈ, ਨਾਮ ਦਾ ਇਸ਼ਨਾਨ ਕਰਨਾ ਹੈ। ਬਾਹਰ ਦਾ ਪਾਣੀ ਕਿਤਨਾ ਵੀ ਪਿਓਰ ਔਰ ਪਵਿੱਤਰ ਕਿਉਂ ਨਾ ਹੋਵੇ, ਸਾਡੇ ਜਿਸਮ ਦੀ ਮੈਲ ਉਤਾਰ ਸਕਦਾ ਹੈ। ये जी पापा की जन्मा जन्मा की मैला इकट्ठिया करी बैठे हाँ। गुरु साहब कहें तोवे नामे केरा के तो शब्द की कमाई नाल दूर होनी आ, नाम की कमाई नाल दूर होनी आ। इस वास्ते चौथी पातशाही ने कहा सी सतगुर पुरख अमृत सर वड भागी नावण आए, उत्थे जन्म जन्म की मल उतरे निर्मल नाम दुलाए। सतगुर पुरखां दी संगत और सोहबत विच जाना ही अमृत दे सरोवर विच इशनान करना है। एक केड़ा अमृत दा सरोवर है जिथे कां जांदा है नहा के हंस बन के निकल आउंदा है। असी मनमोख लोग जाने हाँ, गुरमुख बन के आ जाने हाँ। ये अमृत का सरोवर कितने बाहर नहीं है, उन्होंने संगत और सोहबत ही अमृत का सरोवर है। क्योंकि गुरु साहब कहिंदे काया काया अंदर अमृत सर साचा, वो जिहड़ा सच्चा अमृत का सरोवर है वह तो साढ़े शरीर के अंदर है, साड़ी दे और साढ़े वजूद के अंदर है। लेकिन किड़े इस अमृत के सरोवर में इशनान करते हैं वड भागी। गुरु साहब कहते भागा वाले जीव हैं, खुशकिस्मत जीव हैं, उन्होंने देह में आवना मुबारक है। जिहड़े दुनिया के ताने मिले लोग लाज की परवाह नहीं करते, उन्होंने की फायदा प्राप्त होंदा है। उत्थे जन्म जन्म की मल उतरे, जितने भी साढ़े सिंचित कर्मां का हिसाब है, जन्मां जन्मां दियां मन ते मैला इकट्ठियां करी बैठे हाँ। गुरु साहब कहिंदे उत्थे जाके नाम की कमाई करन नाल सब साफ हो जांदियां हन, आत्मा निर्मल प्योर और पवित्र हो जाती है। गुरु नानक साहब ने किसी वहम के अंदर नहीं फसाया, किसी भरम के अंदर नहीं फसाया। इस वास्ते बाणी विच लिखते हैं पूजा करे सब लोग संतो मन बुखथाए न पाई, भगती तो सारे दुनिया के जीव आपो अपनी अकल के मुताबिक मालक की करते हैं। क्योंकि आत्मा की जिहड़ी कशिश है जरूर अपने असल की तरफ जोर मारती है, उसके ताबे होकर आप सारे परमात्मा नूं मिलना चाहते हैं। लेकिन गुरु साहब कहिंदे असी मन दे मगर ला के बाहर मुखी हो जाने हाँ, कर्म कांड दे विच जाके फस जाने हाँ। इस वास्ते ये जिहड़ी बाहर दे कर्म कांड दी भगती करते हाँ, ये पूजा थाए ना पाई, इस भगती ने कदे भी सानू साढ़े टिकाने ते नहीं पहुँचाना। केड़ी भगती सानू साढ़े टिकाने ते पहुँचाउंदी है, शब्द मरे मन निर्मल संतो ये पूजा थाए पाई। जदों शब्द और नाम की कमाई करके मन को निर्मल कर लवेंगे, प्योर कर लवेंगे, पवित्र कर लवेंगे, गुरु साहब कहते असली मालक की भगती है, इस भगती ने साडू साढ़े टिकाने ते पहुँचाना है। इस वास्ते कहते पूजा करे पर बिद नहीं जाने दूजे पाए मल लाई। असी दुनिया के जी भगती करते हाँ, भगती करन दा असली तरीका पता नहीं लगता, गलत रस्ते ते चल के होर भी पापा के बोझे नूं इकट्ठा करके बैठ जाते हैं। गुरमुख होए सो पूजा जाने, मालक दे भगतां और प्यारियां नूं भगती करन दा तरीका और साधन पता है। वह हमेशा साडे ख्याल नूं अंदर शब्द दे नाल जोड़दे हन, नाम दे नाल जोड़दे हन। इस वास्ते इत्थे तीसरी पातशाही कहिंदे हन जितना चिर रचना दे जीव उस शब्द दे नाल ख्याल नहीं जोड़दे, नाम दे नाल ख्याल नहीं जोड़दे, इन्हां दा रचना चो कदे मोर प्यार निकल नहीं सकता, रचना करन वाले दे नाल कदे जाके वापस मिल नहीं सकदे। और ये भी समझाउंदे हन कि चार किस्म दी बाणी है, एक जड़ी मैं जमूह ना बोलदा हाँ तुसी सुन रहे हो, दूसरी जड़ी गले दे जरिए बोली जाती है, तीसरी हिरदे दे जरिए, चौथी नाभी दे जरिए जोगी हलोर जन मटाउंदे हन। जिस शब्द और नाम का गुरु साहब जिक्र करते हैं इन्हां विच नहीं है, वो अनरिटन ला अनस्पोकन ला है। हजूर महाराज जी क्या करते सन, वो लिखन पढ़न विच नहीं आउंदी, उस जबान नाल नहीं बोली जाती, वह तो 24 घंटे हर एक दे अंदर अखा पिछे तुनकारा दे रही है। इस वास्ते गुरु साहब ने उन्हों तुरकी बाणी किया है, उसनू सच्ची बाणी कह के बयान किया है, उसनू सहज बाणी कह के बयान किया है। क्योंकि वह सचखंड तो उठ के साडे अंदर आ रही है, तुर तो जितों दुनिया बनी है उतों बाणी उठन लगी हुई है, सच्ची है, वह कदे नाश नहीं होंगी, कदे फना नहीं होंगी। उस बाणी ने तो दुनिया की रचना पैदा की है। इस वास्ते गुरु साहब कहते बाणी वजी चौं जुगें सचो सच सुनाए,
ਉਹ ਬਾਣੀ ਸਤਯੁਗ ਵਿੱਚ ਵੀ ਸੀ, ਤ੍ਰੇਤੇ ਔਰ ਦੁਆਪਰ ਵਿੱਚ ਵੀ ਸੀ, ਹੁਣ ਵੀ ਉਹ ਬਾਣੀ ਹੈ, ਅੱਗੇ ਵੀ ਉਸੇ ਬਾਣੀ ਨੇ ਰਹਿਣਾ ਹੈ। ਔਰ ਉਹ ਬਾਣੀ ਕਿੱਥੇ ਹੈ? ਅੰਤਰ ਜੋਤ ਨਿਰੰਤਰ ਬਾਣੀ ਸੱਚੇ ਸਾਹਿਬ ਸੋ ਲਿਵਲਾਈ, ਹਰ ਇੱਕ ਦੇ ਅੱਖਾਂ ਪਿੱਛੇ ਜੋਤ ਜਗਦੀ ਹੈ, ਉਸ ਜੋਤ 'ਚੋਂ ਮਿੱਠੀ ਔਰ ਸੁਰੀਲੀ ਬਾਣੀ ਦੀ ਆਵਾਜ਼ ਉੱਠਣ ਲੱਗੀ ਹੋਈ ਹੈ। ਜਿਹੜੇ ਉਸ ਜੋਤ ਦੇ ਦਰਸ਼ਨ ਕਰਦੇ ਹਨ, ਉਸ ਬਾਣੀ ਦੀ ਆਵਾਜ਼ ਨੂੰ ਸੁਣਦੇ ਹਨ, ਉਹਨਾਂ ਦਾ ਰਚਨਾ 'ਚੋਂ ਮੋਹ ਨਿਕਲ ਜਾਂਦਾ ਹੈ, ਪਰਮਾਤਮਾ ਨਾਲ ਪਿਆਰ ਪੈਦਾ ਹੋ ਜਾਂਦਾ ਹੈ। ਗੁਰੂ ਸਾਹਿਬ ਉਸ ਬਾਣੀ ਦੀ ਮਹਿਮਾ ਕਰਦੇ ਹਨ। ਗੁਰੂ ਸਾਹਿਬ ਕਹਿੰਦੇ ਉਹ ਜਿਹੜੀ ਬਾਣੀ ਹੈ ਉਹ ਨਾ ਲਿਖਣ ਵਿੱਚ ਆਏਗੀ, ਨਾ ਪੜ੍ਹਨ ਵਿੱਚ ਆਏਗੀ, ਨਾ ਗਲੇ ਨਾਲ ਬੋਲੀ ਜਾਂਦੀ ਹੈ, ਨਾ ਜ਼ਬਾਨ ਨਾਲ ਬੋਲੀ ਜਾਂਦੀ ਹੈ, ਨਾ ਹਿਰਦੇ ਨਾਲ ਬੋਲੀ ਜਾਂਦੀ ਹੈ, ਨਾ ਨਾਭੀ ਦੇ ਜ਼ਰੀਏ ਬੋਲੀ ਜਾਂਦੀ ਹੈ। ਉਹ ਤਾਂ ਤੁਰਕੀ ਬਾਣੀ ਹੈ, ਉਹ ਤਾਂ ਸੱਚੀ ਬਾਣੀ ਹੈ, ਉਹ ਤਾਂ ਅਲਾਹੀ ਬਾਣੀ ਹੈ। ਗੁਰੂ ਸਾਹਿਬ ਉਸ ਬਾਣੀ ਦਾ ਜ਼ਿਕਰ ਕਰਦੇ ਹਨ। ਜਿਤਨਾ ਚਿਰ ਉਹਦੇ ਨਾਲ ਸਾਡਾ ਖਿਆਲ ਨਹੀਂ ਜੁੜਦਾ, ਸਾਡਾ ਦੇਹ ਦੀਆਂ ਬੰਧਨਾਂ ਤੋਂ ਕਦੇ ਵੀ ਛੁਟਕਾਰਾ ਨਹੀਂ ਹੋ ਸਕਦਾ।
ਤੇਰੀਆਂ ਖਾਣੀ ਤੇਰੀਆਂ ਸਭ ਪਰਮ ਪੁਲਾਣੀ, ਗੁਰ ਸੇਵਾ ਤੇ ਹਰ ਨਾਮ ਪਾਇਆ, ਬਿਨ ਸਤਿਗੁਰ ਕੋਇ ਨਾ ਪਾਵਣਿਆ।
ਜਿਸ ਨਾਮ ਦੀ ਗੁਰੂ ਸਾਹਿਬ ਨੇ ਪਿੱਛੇ ਇਤਨੀ ਮਹਿਮਾ ਕੀਤੀ ਹੈ, ਹੁਣ ਨੈਚੁਰਲੀ ਖਿਆਲ ਆਉਂਦਾ ਹੈ ਉਹ ਨਾਮ ਕੀ ਚੀਜ਼ ਹੈ, ਕਿੱਥੇ ਉਸ ਨਾਮ ਦੀ ਸੋਝੀ ਸਮਝ ਆਏਗੀ, ਕਿਸ ਤਰ੍ਹਾਂ ਉਸ ਨਾਮ ਦੇ ਨਾਲ ਖਿਆਲ ਜੁੜੇਗਾ। ਕਹਿੰਦੇ ਸਤਿਗੁਰ ਸੇਵੇ ਤਾਂ ਨਾਉ ਪਾਏ, ਸਤਿਗੁਰਾਂ ਦੇ ਉਪਦੇਸ਼ ਉੱਤੇ ਚੱਲ ਕੇ ਸਾਨੂੰ ਉਸ ਨਾਮ ਦੀ ਸੋਝੀ ਆਉਣੀ ਹੈ, ਸਮਝ ਆਉਣੀ ਹੈ, ਉਸ ਨਾਮ ਦੇ ਨਾਲ ਸਾਡਾ ਖਿਆਲ ਜੁੜਨਾ ਹੈ। ਮਾਲਕ ਦੇ ਭਗਤਾਂ ਔਰ ਪਿਆਰੇ ਨੇ ਘੋਲ ਕੇ ਕੁਛ ਨਹੀਂ ਪਾਉਣਾ, ਉਹ ਦੌਲਤ ਸਾਡੇ ਅੰਦਰ ਸਾਡੇ ਹੀ ਵਾਸਤੇ ਮਾਲਕ ਨੇ ਰੱਖੀ ਹੈ, ਸਾਨੂੰ ਪਤਾ ਨਹੀਂ, ਅਸੀਂ ਬਾਹਰ ਮੁਖੀ ਹੋਏ ਬੈਠੇ ਹਾਂ, ਉਹਨਾਂ ਨੂੰ ਪਤਾ ਹੈ, ਉਹਨਾਂ ਨੇ ਤਰੀਕਾ ਦੱਸ ਦੇਣਾ ਹੈ, ਸਾਧਨ ਦੱਸ ਦੇਣਾ ਹੈ। ਜਿਸ ਤਰ੍ਹਾਂ ਵਿੱਦਿਆ ਦੀ ਤਾਕਤ ਹਰ ਇੱਕ ਦੇ ਅੰਦਰ ਮੌਜੂਦ ਹੁੰਦੀ ਹੈ ਲੇਕਿਨ ਸੁੱਤੀ ਹੁੰਦੀ ਹੈ, ਜਦੋਂ ਸਕੂਲਾਂ ਕਾਲਜਾਂ ਵਿੱਚ ਜਾਂਦੇ ਹਾਂ, ਉਸਤਾਦਾਂ ਦੀ ਤਾਬਿਆਦਾਰੀ ਕਰਦੇ ਹਾਂ, ਰਾਤਾਂ ਨੂੰ ਜਾਗਦੇ ਹਾਂ, ਮਿਹਨਤ ਕਰਦੇ ਹਾਂ, ਉਹ ਸੁੱਤੀ ਹੋਈ ਤਾਕਤ ਸਾਡੇ ਅੰਦਰ ਜਾਗਣਾ ਸ਼ੁਰੂ ਕਰ ਦਿੰਦੀ ਹੈ। ਅਸੀਂ BA MA ਆਲੋ ਫਾਜ਼ਲ ਹੋ ਜਾਂਦੇ ਹਾਂ। ਜਿਨ੍ਹਾਂ ਕੋਲ ਇਤਨੀਆਂ ਇਲਮ ਦੀਆਂ ਡਿਗਰੀਆਂ ਹਨ, ਪੁੱਛ ਕੇ ਦੇਖੋ ਕਿਹੜੀ ਚੀਜ਼ ਉਸਤਾਦ ਨੇ ਉਹਨਾਂ ਅੰਦਰ ਰਗੜ ਕੇ ਪਾਈ ਹੈ। ਜਿਹੜੇ ਸਕੂਲਾਂ ਕਾਲਜਾਂ 'ਚੋਂ ਦੌੜੇ ਆਉਂਦੇ ਹਨ, ਉਹਨਾਂ ਦੇ ਵੀ ਅੰਦਰ ਇਹੋ ਵਿੱਦਿਆ ਦੀ ਤਾਕਤ ਸੀ, ਸੁੱਤੀ ਆਉਂਦੀ ਹੈ, ਸੁੱਤੀ ਚਲੇ ਜਾਂਦੀ ਹੈ। ਇਸ ਵਾਸਤੇ ਕਹਿੰਦੇ ਸਤਿਗੁਰ ਸੇਵਾ ਤੋਂ ਮਤਲਬ ਉਹਨਾਂ ਦੇ ਦੱਸੇ ਉਪਦੇਸ਼ ਚੱਲਣਾ ਹੈ, ਬਿਨ ਸਤਿਗੁਰ ਕੋਈ ਨਾ ਪਾਵਣਿਆ। ਗੁਰੂ ਸਾਹਿਬ ਕਹਿੰਦੇ ਕਿਤਨੇ ਗ੍ਰੰਥ ਪੋਥੀਆਂ ਵੇਦ ਸ਼ਾਸਤਰ ਪੜ੍ਹ ਲਓ, ਸਤਸੰਗ ਸੁਣ ਲਓ, ਆਪਣੀ ਬੁੱਧੀ ਅਕਲ ਦੇ ਨਾਲ ਉਸ ਸ਼ਬਦ ਦੇ ਨਾਲ ਖਿਆਲ ਜੋੜਨ ਦੀ ਕੋਸ਼ਿਸ਼ ਕਰੋ, ਤੁਸੀਂ ਕਦੇ ਕਿਸੇ ਹਾਲਤ ਅੰਦਰ ਕਾਮਯਾਬ ਨਹੀਂ ਹੋ ਸਕਦੇ। ਪੰਜਵੀਂ ਪਾਤਸ਼ਾਹੀ ਬੜੇ ਸੁੰਦਰ ਤਰੀਕੇ ਨਾਲ ਕਹਿੰਦੇ ਹਨ, ਜਿਸ ਕਾ ਗ੍ਰੇ ਤਿਲ ਦੀਆ ਤਾਲਾ ਕੁੰਜੀ ਗੁਰਸੋਂ ਪਾਹੀ, ਅਨਕ ਉਪਾਓ ਕਰੇ ਨਹੀਂ ਪਾਏ ਬਿਨ ਸਤਿਗੁਰ ਸਰਨਾਈ। ਜਿਸ ਪਰਮਾਤਮਾ ਨੇ ਸਾਨੂੰ ਪੈਦਾ ਕੀਤਾ ਹੈ, ਉਹਨੇ ਨਾਮ ਰੂਪੀ ਦੌਲਤ ਸਾਡੇ ਅੰਦਰ ਸਾਡੀ ਖਾਤਰ ਰੱਖ ਕੇ ਉਸਦਾ ਭੇਦ ਗੁਰਮੁਖਾਂ ਦੇ ਹਵਾਲੇ ਕਰ ਦਿੱਤਾ ਹੈ। ਅਸੀਂ ਮਨ ਬੁੱਧੀ ਨਾਲ ਕਿਤਨਾ ਉਸ ਚੀਜ਼ ਨੂੰ ਢੂੰਡਣ ਦੀ ਕੋਸ਼ਿਸ਼ ਕਰੀਏ, ਕਦੇ ਕਾਮਯਾਬ ਨਹੀਂ ਹੋ ਸਕਦੇ। ਜਿਤਨਾ ਚਿਰ ਗੁਰਮੁਖਾਂ ਦੀ ਸ਼ਰਨ ਹਾਸਲ ਨਹੀਂ ਕਰਦੇ, ਉਹਨਾਂ ਦੇ ਦੱਸੇ ਹੋਏ ਉਪਦੇਸ਼ ਉੱਤੇ ਨਹੀਂ ਚੱਲਦੇ। ਇਸ ਵਾਸਤੇ ਗੁਰੂ ਸਾਹਿਬ ਕਹਿੰਦੇ ਜਦੋਂ ਵੀ ਉਸ ਨਾਮ ਦਾ ਪਤਾ ਲੱਗੇਗਾ, ਉਹ ਗੁਰਮੁਖਾਂ ਤੋਂ ਪਤਾ ਲੱਗੇਗਾ, ਸਾਧੂ ਸੰਤਾਂ ਮਹਾਤਮਾ ਤੋਂ ਪਤਾ ਲੱਗੇਗਾ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ, ਸੱਚੇ ਸ਼ਬਦ ਸੱਚੀ ਪਤ ਹੋਈ, ਬਿਨ ਨਾਮੇ ਮੁਕਤ ਨਾ ਪਾਏ ਕੋਈ। ਬਿਨ ਸਤਿਗੁਰ ਕੋਈ ਨਾਮ ਨਾ ਪਾਏ, ਪਰ ਵੈਸੀ ਬਣਤ ਬਣਾਈ ਹੈ। ਸੱਚੇ ਸ਼ਬਦ ਦੀ ਕਮਾਈ ਕਰਕੇ ਹੀ ਸੱਚੀ ਇੱਜ਼ਤ ਕਿਆ ਮਾਲਕ ਦੇ ਮਿਲਣ ਦਾ ਫਖਰ ਹਾਸਲ ਹੋ ਸਕਦਾ ਹੈ। ਔਰ ਉਸ ਨਾਮ ਦੀ ਕਮਾਈ ਤੋਂ ਬਗੈਰ ਕੋਈ ਤਰੀਕਾ ਔਰ ਸਾਧਨ ਨਹੀਂ ਹੈ ਕਿ ਤੁਸੀਂ ਦੇਹ ਦੀਆਂ ਬੰਧਨਾਂ ਤੋਂ ਬਚ ਸਕੋ। और उस नाम की कमाई करने का तरीका जदों भी पता लगेगा, गुरमुखा तो पता लगेगा, साधु संतां महात्मा तो पता लगेगा, क्यों उन्हां कोल जाना पैंदा है। गुरु नानक साहब कहिंदे मालिक ने अपने मिलन का खुद ही कुदरती कानून रखिया होया है, वो कोई अपने मिलन का तरीका रख सकता है। इस वास्ते गुरु साहब कहिंदे गुरमुखा तो बगैर ना तो उस नाम की सोझी आउंदी है, ना कदे उस नाम के नाल साडा ख्याल जुड़ता है।
गुर सेवा ते हर नाम पाया, बिन सतगुर को न पावनिया, हाँ वारी जियो वारी हर सेती चित लावनिया।
क्योंकि दाम की कमाई करके ही रचना चो मोह और प्यार निकलता है, मालिक नाल साडा मोह और प्यार पैदा होंदा है, मालिक नाल नाम मिलाप होंदा है, और गुरमुखा को नाम की कमाई करन दा तरीका और साधन पता लगता है। इस वास्ते साडे वालों मालिक अगे प्रार्थना करते हैं, असी अपने सतगुरां तो बलहार जाने हाँ, कुरबान जाने हाँ, अपने आप को निशावर करते हाँ, जिन्होंने साडे ख्याल नूं शब्द और नाम दे नाल जोड़ दिता, जिस दे जरिए दुनिया चो साडा मोह और प्यार निकल गया, मालिक नाल साडा मोह और प्यार पैदा हो गया।
हाँ वारी जियो वारी हर सेती चित लावणिया, हर सत्या गुर भगती पाइया, सहजे मन बसावणिया।
क्यों मालिक दी भगती करनी है? गुरु साहब कहंदे हर सच्चा कि सिर्फ वो परमात्मा सच्चा है, बाकी सब दुनिया ने नाश हो जाना है, सब दुनिया ने फना हो जाना है। पहली पौड़ी दी जपजी साहब विच गुरु नानक साहब ने कहा सी, आद सच जुगाद सच है भी सच, नानक होसी भी सच। साडे तजर्बे दे अंदर केवल एक ही ऐसी चीज़ आई है जिहड़ी आद जुगाद तो सच चली आ रही है, जिहड़ी कदे नाश नहीं हुंदी, जिहड़ी कदे फना नहीं हुंदी, वो परमात्मा है। और गुरु साहब कहिंदे हर बिन सब कुछ मैला सन, तो उरे बगैर सब दुनिया मैल है, सब दुनिया ने नाश हो जाना है, सब दुनिया ने फना हो जाना है। इस वास्ते असी उस मालिक नूं मिलना चाहुंदे हाँ, साडी आत्मा उस परमात्मा दी अंश है, लेकिन गुर भगती पाईए। जदों भी उस मालिक नूं मिलांगे गुरमुखां दे जरिए मिलांगे, साधु संतां महात्मा दे जरिए मिलांगे। गुरु नानक साहब कहिंदे सतगुर ते हर पाईए पाई। भरावा जितनी मर्जी कोशिश कर ला, जदों तू मालिक नूं मिलेगा गुरमुखां दे जरिए मिलेगा, साधु संतां महात्मा नूं मिलेगा, सहजे मन वसा बनिया। गुरु साहब कहिंदे जदों तुसी गुरमुखां दी संगत विच जांदे हो, साधु संतां महात्मा दी सोहबत विच जांदे हो, अपने आप ही वह परमात्मा थोड़े मन विच आ के वस जांदा है। क्योंकि साडा मन संगत और सोहबत का बड़ी जल्दी असर लैंदा है। इसे वास्ते पंजवीं पातशाही ने कहा सी, जिनके बंधन काटे सतगुर तिन साध संगत लिव लाही, पंच जना मिल मंगल गाया हर नानक भेद ना पाई। जिन्ना जिन्ना जीवां नूं गुरमुखां ने मालिक नाल बुलाउणा है, सब तो पहला अपने सत्संग विच खिच के लियाउंदे हन कि अपनी संगत और सोहबत विच खिच के लियाउंदे हन। उत्थे आ के पता लगता है आत्मा और परमात्मा दा रिश्ता की है, रस्ते विच रुकावट की है, दुनिया नाल साडा की लैणे देणे दा संबंध है, की गरजां दा प्यार है, हर चीज़ दी असलीयत और सोझी उत्थे जा के समझ आउंदी है। और फिर जदों सानू शब्द और नाम की कमाई करन दा तरीका दसदे हन, असी मालिक की भगती करते हाँ, साडे और परमात्मा के अंदर कोई भी भिन्न और भेद नहीं रहिंदा। सो उन्हां दी संगत और सोहबत विच जाके गुरु साहब कहिंदे अपने आप ही मालिक साडे मन विच वस जांदा है, क्योंकि उन्हां दे सत्संग विच बगैर मालिक तो होर कोई गल ही नहीं हुंदी। तुसीं जवारियां कोल बैठो, जुआ खेलण दी आदत पवेगी, शराबियां कोल जावो, शराब पीण दी आदत पैदा होवेगी। मालिक दे भगतां और प्यारियां दी सोहबत करदे हाँ, उन्हां नूं देख के अपने आप ही साडे अंदर मालिक दे भगती दा शौक और प्यार पैदा हो जाएगा। ਇਸੇ ਵਾਸਤੇ ਗੁਰੂ ਸਾਹਿਬ ਨੇ ਸਾਡੇ ਵੱਲੋਂ ਮਾਲਕ ਨੂੰ ਪ੍ਰਾਰਥਨਾ ਕੀਤੀ ਸੀ, ਗੋਬਿੰਦ ਜੀਓ ਸਤ ਸੰਗਤ ਮੇਲ ਹਰ ਧਿਆਈਏ। ਇਹ ਪਰਮਾਤਮਾ ਆਪਣੇ ਭਗਤਾਂ ਔਰ ਪਿਆਰਿਆਂ ਦੀ ਸੰਗਤ ਦੇ, ਸੋਭਤ ਦੇ, ਸਤਸੰਗ ਦੇ, ਤਾਂ ਕਿ ਤੇਰਾ ਪਤਾ ਲੱਗੇ, ਤੇਰੀ ਭਗਤੀ ਦੀ ਤਰਫ ਸਾਡਾ ਖਿਆਲ ਜਾਵੇ। ਸੋ ਮਹਾਤਮਾ ਸਤਸੰਗ ਦੇ ਜ਼ਰੀਏ ਹੀ ਕਰਮ ਕਾਂਡ 'ਚੋਂ, ਵਹਿਮਾਂ ਭਰਮਾਂ ਸੰਕਲਪਾਂ 'ਚੋਂ, ਬਾਹਰ ਮੁਖੀ ਸਾਧਨਾਂ 'ਚੋਂ ਸਾਡੇ ਖਿਆਲ ਨੂੰ ਕੱਢਦੇ ਹਨ ਔਰ ਸਾਡੇ ਅੰਦਰ ਸ਼ਬਦ ਔਰ ਨਾਮ ਦੀ ਕਮਾਈ ਕਰਨ ਦਾ ਸ਼ੌਕ ਔਰ ਪਿਆਰ ਪੈਦਾ ਕਰਦੇ ਹਨ।
ਹਰ ਸੱਚਾ ਗੁਰ ਭਗਤੀ ਪਾਇਆ ਸਹਿਜੇ ਮਨ ਵਸਾਵਣਿਆ ਸਤਿਗੁਰ ਸੇਵੇ ਤਾਂ ਸਭ ਕਿਛ ਪਾਏ ਜਿਹੀ ਮਨਸਾ ਕਰ ਲਗੈ ਇਹ ਫਲ ਪਾਏ ਸਤਿਗੁਰ ਦਾਤਾ ਸਭਨਾ ਬਥੁਕਾ ਪੂਰੇ ਭਾਗ ਮਿਲਾਵਣਿਆ
ਸਤਿਗੁਰ ਸੇਵੇ ਸਭ ਕੁਛ ਪਾਏ। ਸਭ ਕੁਛ ਦਾ ਮਤਲਬ ਜਿਸਨੇ ਸਭ ਕੁਛ ਪੈਦਾ ਕੀਤਾ ਹੈ, ਪਰਮਾਤਮਾ ਦੀ ਤਰਫ ਇਸ਼ਾਰਾ ਹੈ। ਉਹਨਾਂ ਦੇ ਦੱਸੇ ਹੋਏ ਉਪਦੇਸ਼ ਉੱਤੇ ਚੱਲ ਕੇ ਜਿਸਨੇ ਸਾਰੀ ਦੁਨੀਆ ਦੀ ਰਚਨਾ ਪੈਦਾ ਕੀਤੀ, ਅਸੀਂ ਉਸ ਪਰਮਾਤਮਾ ਨੂੰ ਪਾ ਲੈਂਦੇ ਹਾਂ। ਅਸੀਂ ਦਾਤੇ ਨੂੰ ਤਾਂ ਢੂੰਡਣ ਦੀ ਕੋਸ਼ਿਸ਼ ਨਹੀਂ ਕਰਦੇ, ਦਾਤਾ ਮਗਰ ਦਿਨ ਰਾਤ ਭਟਕਦੇ ਔਰ ਤੜਫਦੇ ਫਿਰਦੇ ਹਾਂ। ਦਾਤੇ ਕੋਲੋਂ ਦਾਤਾ ਮੰਗਣ ਲੱਗੇ ਹੋਏ ਹਾਂ, ਦਾਤੇ ਕੋਲੋਂ ਦਾਤੇ ਨੂੰ ਨਹੀਂ ਮੰਗਦੇ। ਗੁਰੂ ਨਾਨਕ ਸਾਹਿਬ ਕਹਿੰਦੇ ਸਾਡੇ ਸਤਿਗੁਰਾਂ ਦਾ ਭੰਡਾਰ ਵੀ ਭਰਿਆ ਹੋਇਆ ਹੈ, ਸਤਿਗੁਰ ਦੁਨੀਆ ਵੀ ਦਾਤੇ ਬਣ ਕੇ ਆਉਂਦੇ ਹਨ। ਇਸੇ ਵਾਸਤੇ ਮਹਾਤਮਾ ਗੁਰ ਪ੍ਰਸ਼ਾਦ ਕਹਿੰਦੇ ਹਨ, ਨਾਮ ਦਾਨ ਕਹਿੰਦੇ ਹਨ, ਸਤਿਗੁਰ ਦਾਤਾ ਕਹਿੰਦੇ ਹਨ। ਕਿਉਂਕਿ ਦਾਤਾ ਕਦੇ ਮੰਗਦਾ ਨਹੀਂ ਹੋ ਸਕਦਾ, ਦਾਤਾ ਤਾਂ ਖੁਸ਼ੀ ਨਾਲ ਦਾਨ ਹੀ ਹਮੇਸ਼ਾ ਦਿੰਦਾ ਹੈ। ਔਰ ਕਹਿੰਦੇ ਉਹਨਾਂ ਦਾ ਭੰਡਾਰ ਵੀ ਭਰਿਆ ਹੋਇਆ ਹੈ, ਉਹਨਾਂ ਨੂੰ ਮਾਲਕ ਵੱਲੋਂ ਦੇਣ ਦਾ ਵੀ ਹੁਕਮ ਹੈ। ਲੇਕਿਨ ਐਸੇ ਗੁਰਮੁਖ ਕਦੋਂ ਮਿਲਦੇ ਹਨ? ਭਾਗਾਂ ਨਾਲ ਮਿਲਦੇ ਹਨ, ਜਦੋਂ ਤੁਰ ਮਸਤਕ ਵਿੱਚ ਪਰਮਾਤਮਾ ਲਿਖ ਦਿੰਦਾ ਹੈ। ਜਿਤਨਾ ਚਿਰ ਮਾਲਕ ਸਾਡੇ 'ਤੇ ਦਇਆ ਨਾ ਕਰੇ, ਮਿਹਰ ਬਖਸ਼ਿਸ਼ ਨਾ ਕਰੇ, ਸਾਡਾ ਖਿਆਲ ਹੀ ਮਾਲਕ ਦੀ ਭਗਤੀ ਤਰਫ ਨਹੀਂ ਜਾ ਸਕਦਾ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ, ਆਪਣ ਲੀਏ ਜੇ ਮਿਲੇ ਵਿਛੜ ਕਿਉਂ ਵਨ। ਇਹ ਪਰਮਾਤਮਾ ਅਗਰ ਜੀਵ ਦੇ ਹੀ ਇਖਤਿਆਰ ਹੋਵੇ ਕਿ ਤੈਨੂੰ ਮਿਲ ਜਾਵੇ, ਕਿਸ ਦਾ ਦਿਲ ਕਰਦਾ ਹੈ ਤੇਰੇ ਕੋਲੋਂ ਵਿਛੜ ਕੇ ਇੱਥੇ ਰੋਂਦਾ ਫਿਰੇ। ਅਸੀਂ ਇਸੇ ਵਾਸਤੇ ਮਜਬੂਰ ਹਾਂ, ਲਾਚਾਰ ਹਾਂ ਕਿ ਸਾਡੇ ਹੱਥ ਵਿੱਚ ਹੀ ਕੁਛ ਨਹੀਂ ਹੈ, ਸਭ ਕੁਛ ਤੇਰੇ ਹੱਥ ਵਿੱਚ ਹੈ। ਆਪੇ ਕਰਤਾ ਕਰੇ ਕਰਾਏ, ਆਪੇ ਸ਼ਬਦ ਗੁਰ ਮਨ ਵਸਾਏ, ਜੋ ਕੁਛ ਕਰਦਾ ਹੈ ਉਹ ਖੁਦ ਕਰਦਾ ਹੈ। ਜਿਸ ਜੀਵ ਨੂੰ ਕੱਢਣਾ ਚਾਹੁੰਦਾ ਹੈ, ਗੁਰਮੁਖਾਂ ਦੇ ਜ਼ਰੀਏ ਉਹ ਖਿਆਲ ਨੂੰ ਸ਼ਬਦ ਦੇ ਨਾਲ ਜੋੜ ਕੇ ਆਪਣੇ ਨਾਲ ਮਿਲਾ ਲੈਂਦਾ ਹੈ। ਇਸ ਵਾਸਤੇ ਕਹਿੰਦੇ ਸਤਿਗੁਰ ਦਾਤਾ ਸਭਨਾ ਬਥੂਕਾ, ਉਹ ਦਾਤੇ ਬਣ ਕੇ ਵੀ ਆਉਂਦੇ ਹਨ, ਭੰਡਾਰ ਵੀ ਉਹਨਾਂ ਦਾ ਭਰਿਆ ਹੋਇਆ ਹੈ। ਜਦੋਂ ਅਸੀਂ ਉਹਨਾਂ ਦੀ ਸੇਵਾ 'ਚ, ਉਹਨਾਂ ਦੇ ਉਪਦੇਸ਼ ਉੱਤੇ ਚੱਲਦੇ ਹਾਂ, ਉਹ ਆਪਣੇ ਭੰਡਾਰ 'ਚੋਂ ਸਾਨੂੰ ਸਭ ਕੁਛ ਹੀ ਦੇ ਦਿੰਦੇ ਹਨ, ਇੱਥੋਂ ਤੀਕਰ ਕਿ ਸਾਨੂੰ ਆਪਣੇ ਨਾਲ ਹੀ ਮਿਲਾ ਲੈਂਦੇ ਹਨ। ਲੇਕਿਨ ਐਸੇ ਗੁਰੂ ਕਦੋਂ ਮਿਲਦੇ ਹਨ? ਜਦੋਂ ਤੁਰ ਮਸਤਕ ਦੇ ਅੰਦਰ ਪਰਮਾਤਮਾ ਲਿਖ ਦਿੰਦਾ ਹੈ, ਦਇਆ ਮਿਹਰ ਬਖਸ਼ਿਸ਼ ਕਰਕੇ ਸਾਡਾ ਨਾਲ ਮਿਲਾਪ ਕਰਾ ਦਿੰਦਾ ਹੈ। ਗੁਰੂ ਸਾਹਿਬ ਕਹਿੰਦੇ ਜਿਸ ਨੂੰ ਦੇ ਸੋਈ ਜਨ ਪਾਏ, ਹੋਰ ਕੋਈ ਕਿਆ ਕਰੇ ਚਤਰਾਈ। ਜਿਹਨੂੰ ਉਹ ਆਪਣੀ ਭਗਤੀ ਦਿੰਦਾ ਹੈ, ਆਪਣਾ ਪਿਆਰ ਦਿੰਦਾ ਹੈ, ਉਹ ਹੀ ਪਰਮਾਤਮਾ ਨੂੰ ਪਾ ਸਕਦਾ ਹੈ। ਕਿਸੇ ਦੀ ਚਤਰਾਈ, ਕਿਸੇ ਦੀ ਬੁੱਧੀ, ਕਿਸੇ ਦੀ ਅਕਲ ਇੱਥੇ ਕੰਮ ਨਹੀਂ ਆਉਂਦੀ। ਜੀਵਨ ਮਰਨਾ ਸਭ ਤੁਧੇ ਤਾਈਂ, ਜਿਸ ਬਖਸ਼ੇ ਤਿਸ ਦੇਹ ਵਡਿਆਈ। ਇਹ ਪਰਮਾਤਮਾ ਹਰ ਇੱਕ ਦਾ ਮਰਨਾ ਜੰਮਣਾ ਤੇਰੇ ਹੱਥ ਵਿੱਚ ਹੈ। ਜਿਹਨੂੰ ਤੂੰ ਚਾਹੁੰਦਾ ਹੈ ਆਪਣੇ ਮਿਲਣ ਦੀ ਵਡਿਆਈ ਦੇ ਦਿੰਦਾ ਹੈ, ਜਿਹਨੂੰ ਤੂੰ ਨਹੀਂ ਚਾਹੁੰਦਾ ਇੱਥੇ ਹੀ ਭਰਮਾਂ ਵਿੱਚ ਫਸ ਕੇ ਵਿਚਾਰਾ ਭੁੱਲਿਆ ਫਿਰਦਾ ਹੈ। ਇਸ ਵਾਸਤੇ ਕਹਿੰਦੇ ਜੋ ਕੁਛ ਮਿਲਣਾ ਹੈ ਮਾਲਕ ਦੀ ਦਇਆ ਮਿਹਰ ਬਖਸ਼ਿਸ਼ ਨਾਲ ਹੀ ਮਿਲਣਾ ਹੈ।
ਸਤਿਗੁਰ ਦਾਤਾ ਸਭਨਾ ਬਥੂਕਾ ਪੂਰੇ ਭਾਗ ਮਿਲਾਵਣਿਆ ਇਹੋ ਮਨ ਮੈਲਾ ਇੱਕ ਨਾ ਧਿਆਏ ਅੰਤਰ ਮੈਲ ਲਗੀ ਬਹੁ ਦੂਜੇ ਪਾਏ।
ਹੁਣ ਆਪ समझाते हैं साडा मन बहुत गंदा है बहुत मैला है किस वास्ते मैला है एक ना त्या एक परमात्मा की भगति नहीं करता अनेक की भगति लगा होया है जो कुछ अखा नाल देखते हैं दूजा है पुत्र तियाँ रिश्तेदार यार दोस्त भैन भाई कौम मजहब मुल्क जायदाद वगैरह जो कुछ भी है दूजा है ये दूजे ने प्यार फसया होया है इस वास्ते ये मैला इकट्ठिया करता जा रहा है जितना चिर एक नहीं त्यौंदा ये निर्मल नहीं हो सकता प्यो नहीं हो सकता पवित्र नहीं हो सकता जदों असी महसूस करते हाँ साडा मन अति गंदा हो चुका है अति मैला हो चुका है सानू इनू निर्मल करना चाहिए है प्योर और पवित्र करना चाहिए है क्योंकि इस दे निर्मल किते बगैर साड़ी आत्मा अपने आप नू पहचानने दे काबल नहीं बन सकती वापस जाके मालिक नू नहीं मिल सकती फिर असी की करते हाँ गुरु साहब अगे इशारा करते हाँ
एह मन मैला एक ना त्याए अंतर मैल लागी बहो दूजे पाए तट तीर्थ संतर पवें अहंकारी होर वधेरे हम मल लवणिया
जदों महसूस करते हाँ कि पुत्रां धियां दे प्यार विच फस के कौमां मसबां मुल्कां दे झगड़िया विच फस के शराबां कबाबां दीआं लस्तां विच फस के धन दौलत दे मोह विच फस के साडा मन अति गंदा और मैला हो चुका है फिर असी इस नूं निर्मल प्योर पवित्र करने वास्ते की करते हाँ तीर्थ यात्रा से तुर पैंदे हाँ हवन वगैरह करने शुरू कर देंगे हाँ सरोवरों में इशनान करने शुरू कर देंगे हाँ जपता पूजा पाठ करना शुरू कर देंगे हाँ पुन दान करना शुरू कर देंगे हाँ ग्रंथा पोथियां वेदा शास्त्रा नूं पढ़ना पढ़ाना शुरू कर देंगे हाँ जंगलों पहाड़ों में जाके छुप के बैठ जाते हाँ कन्न पड़वा लेंगे हाँ जटा रख लेंगे हाँ जिसम ते पबूत लगाने शुरू कर देंगे हाँ असी बाहर मुखी हो जाते हाँ कर्म कांड विच फस जाते हाँ इसका गुरु साहब कहिंदे इस दे नाल साडे मन विच होर होमे आ जाती है होर ईगो आ जाती है असी किहड़े किहड़े तीर्थ ते नहीं कहे कितने कितने जप कराए हैं कितने कितने तप कराए हैं कितने कितने भोग पवाए हैं असी की कुछ पुन दान नहीं किया इनू निर्मल करन दा प्योर करन दा इको ही तरीका है अगे इशारा करते हैं
तट तीर्थ संतर पवें अहंकारी होर वधेरे हम मल लवणिया सतगुर सेवे ता मल जाए जीवत मरे हर स्यो चित लाए
ये तो इको रस्ते ते चल के निर्मल प्योर और पवित्र हो सकता है सतगुर सेवे ता मल जाए जितना चिर सतगुरों की सेवा नहीं करता ये मन निर्मल नहीं हो सकता प्योर नहीं हो सकता पवित्र नहीं हो सकता गुरु साहब कहते सतगुर ना सेवे मूर्ख अंध गुवारा फिर कितों पावन मोख द्वारा सतगुरों की तो असी सेवा नहीं करते उन्होंने दसे हो उपदेश उत्ते नहीं चलते असी मूर्ख हाँ अंधे हाँ गवार हाँ असी मुक्ति के दरवाजे ते किस तरह पहुँच सकते हैं मरण जमण के दुखों तो किस तरह छुटकारा हासिल कर सकते हैं सो सतगुरों की सेवा के जरिए ही मन दिया मैड़ा दूर होनिया हैं हुण सतगुरों की की सेवा है गुरु नानक साहब कहते जीवत मरे हर सिउ चित लाए सतगुरों की यह सेवा है कि जींदे जी मरो और उस शब्द को पकड़ के मालिक नाल प्यार पाओ जींदे जी मरन का मतलब कि नवां दुआरिया चो ख्याल कढ़ के अखा पिछे इकट्ठ करके शब्द को पकड़ो ये जींदे जी मरना है इनू आम गुरु घर ने संतां महात्मा ने जीवत मरना कहा है कि जदों भी किसी नूं मौत आउंदी है पहला और पैर ठंडे हो जाते हैं तन ठंडा हो जाता है शरीर ठंडा होना शुरू हो जाता है और अंदर आत्मा भी होंदी है कई दफ़ा उन्हें होश भी होंदी है जदों उसकी आत्मा सिमट के अखां तिकर आ जाती है शरीर नूं छड़ के एक तरफ हो जाती है असी कहिंदे ओह मर गया सो इस तरह गुरु नानक साहब कहिंदे तुसीं जींदे जी मरो जींदे जी सिमर ਉਤਰਨ ਔਰ ਧਿਆਨ ਦੇ ਜ਼ਰੀਏ ਖਿਆਲ ਨੂੰ ਸਮੇਟ ਕੇ ਅੱਖਾਂ ਪਿੱਛੇ ਇਕੱਠਾ ਕਰੋ, ਤੁਹਾਡਾ ਫਿਰ ਮਿਕਣਾ ਤੀਸ ਦੀ ਤਰ੍ਹਾਂ ਖੁਦ ਬਹੁਤ ਖਿਆਲ ਸ਼ਬਦ ਦੇ ਨਾਲ ਜੁੜ ਜਾਵੇਗਾ। ਜਦੋਂ ਜੀਂਦੇ ਜੀ ਮਰ ਕੇ ਸ਼ਬਦ ਨੂੰ ਪਕੜ ਲਵੋਗੇ, ਤੁਹਾਡੀਆਂ ਮਨ ਦੀਆਂ ਬੈੜਾਂ ਦੂਰ ਹੋਣੀਆਂ ਸ਼ੁਰੂ ਹੋ ਜਾਣਗੀਆਂ, ਫਿਰ ਤੁਹਾਡਾ ਰਚਨਾ 'ਚੋਂ ਮੋਹ ਔਰ ਪਿਆਰ ਨਿਕਲਣਾ ਸ਼ੁਰੂ ਹੋ ਜਾਵੇਗਾ, ਤੁਹਾਡਾ ਮਨ ਨਿਰਮਲ ਪਿਓਰ ਔਰ ਪਵਿੱਤਰ ਹੋਣਾ ਸ਼ੁਰੂ ਹੋ ਜਾਵੇਗਾ। ਕਿਤਨਾ ਵੀ ਛੁਰੀ 'ਤੇ ਜੰਗ ਕਿਉਂ ਨਾ ਚੜਿਆ ਹੋਵੇ, ਤੁਸੀਂ ਆਹਿਸਤਾ ਆਹਿਸਤਾ ਸਾਣ 'ਤੇ ਰਗੜਨਾ ਤਾਂ ਸ਼ੁਰੂ ਕਰ ਦੇਵੋ, ਸਭ ਜੰਗ ਉੱਤਰ ਕੇ ਛੁਰੀ ਸਾਫ਼ ਸੁਥਰੀ ਹੋ ਕੇ ਨਿਕਲ ਆਉਂਦੀ ਹੈ। ਗੁਰੂ ਨਾਨਕ ਸਾਹਿਬ ਨੇ ਕਿਹਾ, ਸ਼ਬਦ ਮਰੇ ਮਨ ਨਿਰਮਲ ਸੰਤੋ ਇਹ ਪੂਜਾ ਥਾਏ ਪਾਈ। ਸ਼ਬਦ ਦੇ ਅੰਦਰ ਜਦੋਂ ਮਰ ਜਾਂਦੇ ਹਾਂ, ਜਜ਼ਬ ਹੋ ਜਾਂਦੇ ਹਾਂ, ਲਵਲੀਨ ਹੋ ਜਾਂਦੇ ਹਾਂ, ਤਾਂ ਸਾਡਾ ਮਨ ਨਿਰਮਲ ਹੁੰਦਾ ਹੈ, ਪਿਓਰ ਹੁੰਦਾ ਹੈ, ਪਵਿੱਤਰ ਹੁੰਦਾ ਹੈ। ਸੋ ਜਿਤਨਾ ਚਿਰ ਜਿੰਦੇ ਜੀ ਨਹੀਂ ਮਰਦੇ, ਸ਼ਬਦ ਦੇ ਅੰਦਰ ਜਜ਼ਬ ਲਵਲੀਨ ਹੋਣ ਦਾ ਕਿਸੇ ਦਾ ਸਵਾਲ ਹੀ ਪੈਦਾ ਨਹੀਂ ਹੋ ਸਕਦਾ। ਸੋ ਜਿੰਦੇ ਜੀ ਮਰਨਾ ਹੀ ਸਤਿਗੁਰਾਂ ਦੀ ਸੇਵਾ ਹੈ। ਸਿਰਫ ਇਹੋ ਇੱਕ ਤਰੀਕਾ ਹੈ ਮਨ ਨੂੰ ਨਿਰਮਲ ਕਰਨ ਦਾ, ਪਿਓਰ ਕਰਨ ਦਾ, ਪਵਿੱਤਰ ਕਰਨ ਦਾ।
ਸਤਿਗੁਰ ਸੇਵੇ ਤਾਂ ਮਲ ਜਾਏ, ਜੀਵਤ ਮਰੇ ਹਰ ਸਿਉ ਚਿਤ ਲਾਏ। ਹਰ ਨਿਰਮਲ ਸੱਚ ਮੈਲ ਨ ਲਾਗੈ, ਸੱਚ ਲਾਗੈ ਮੈਲ ਗਵਾਵਣਿਆ।
ਕਹਿੰਦੇ ਮਾਲਕ ਨਿਰਮਲ ਹੈ ਕਿਉਂਕਿ ਉਹ ਸੱਚ ਹੈ, ਕਦੇ ਨਾਸ਼ ਨਹੀਂ ਹੁੰਦਾ, ਕਦੇ ਫਨਾਹ ਨਹੀਂ ਹੁੰਦਾ। ਔਰ ਜਦੋਂ ਅਸੀਂ ਉਸਦੀ ਭਗਤੀ ਔਰ ਪਿਆਰ ਵਿੱਚ ਲੱਗ ਜਾਂਦੇ ਹਾਂ, ਮਨ ਵੀ ਨਿਰਮਲ ਹੋ ਜਾਂਦਾ ਹੈ, ਅਸੀਂ ਵੀ ਨਿਰਮਲ ਹੋ ਜਾਂਦੇ ਹਾਂ, ਪਿਓਰ ਹੋ ਜਾਂਦੇ ਹਾਂ, ਪਵਿੱਤਰ ਹੋ ਜਾਂਦੇ ਹਾਂ, ਸਾਡਾ ਵੀ ਮਰਨ ਜੰਮਣ ਦੇ ਦੁੱਖਾਂ ਤੋਂ ਛੁਟਕਾਰਾ ਹੋ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ, ਨੇਚਰ ਏਕ ਆਪ ਅਵਨਾਸ਼ੀ, ਸੋ ਨੇਚਰ ਜੋ ਤਿਸੇ 'ਤੇ ਆਏਗਾ, ਉਹ ਨੇਚਰ ਹੈ, ਉਹ ਕਦੇ ਮਰਨ ਜੰਮਣ ਦੇ ਦੁੱਖਾਂ ਵਿੱਚ ਨਹੀਂ ਆਉਂਦਾ। ਜਿਹੜੇ ਉਹਨੂੰ ਧਿਆਉਂਦੇ ਹਨ, ਉਹਦੀ ਭਗਤੀ ਕਰਦੇ ਹਨ, ਉਹਦੇ ਨਾਲ ਪਿਆਰ ਕਰਦੇ ਹਨ, ਉਹ ਵੀ ਨੇਚਰ ਹੋ ਜਾਂਦੇ ਹਨ, ਉਹਨਾਂ ਦਾ ਵੀ ਮਰਨ ਜੰਮਣ ਦੇ ਦੁੱਖਾਂ ਤੋਂ ਛੁਟਕਾਰਾ ਹੋ ਜਾਂਦਾ ਹੈ।
ਹਰ ਨਿਰਮਲ ਸੱਚ ਮੈਲ ਨ ਲਾਗੈ, ਸੱਚ ਲਾਗੈ ਮੈਲ ਗਵਾਵਣਿਆ। ਬਾਜ ਗੁਰੂ ਹੈ ਅੰਧ 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 ਗੁਬਾਰਾ, ਅਗਿਆਨੀ ਅੰਧ ਅੰਧ ਅੰਧਾਰਾ। ਬਿਸ਼ਚਾ ਕੇ ਕੀੜੇ ਬਿਸ਼ਚਾ ਕਮਾਵੇ ਹੈ, ਫਿਰ ਬਿਸ਼ਚਾ ਮਾਹੇ ਬਚਾਵਣਿਆ।
ਕਹਿੰਦੇ ਮੌਤ ਤੋਂ ਬਾਅਦ ਇਕੱਲੇ ਜਾਣਾ ਪੈਂਦਾ ਹੈ, ਅਸੀਂ ਖੁਦ ਅੰਧੇ ਹਾਂ, ਅੰਧੇਰੇ ਅੰਦਰ ਫਸੇ ਹੋਏ ਹਾਂ, ਕੱਢਣ ਵਾਲਾ ਮਿਲਦਾ ਨਹੀਂ, ਸਿਰ 'ਤੇ ਪਾਪਾਂ ਦਾ ਬੋਝ ਚੁੱਕਿਆ ਹੋਇਆ ਹੈ, ਉਸੇ ਅੰਧੇਰੇ ਦੇ ਅੰਦਰ ਭਟਕਦੇ ਔਰ ਤੜਫਦੇ ਫਿਰਦੇ ਹਾਂ। ਗੁਰੂ ਸਾਹਿਬ ਕਹਿੰਦੇ, ਬੜੀ ਸੁੰਦਰ ਮਿਸਾਲ ਦਿੰਦੇ ਹਨ, ਅਸੀਂ ਦੁਨੀਆਂ ਦੇ ਜੀਵ ਗੰਦਗੀ ਦੇ ਕੀੜੇ ਹਾਂ, ਗੰਦਗੀ ਵਿੱਚ ਹੀ ਪੈਦਾ ਹੁੰਦੇ ਹਾਂ, ਗੰਦਗੀ ਖਾਂਦੇ ਹਾਂ, ਗੰਦਗੀ ਵਿੱਚ ਰਹਿੰਦੇ ਹਾਂ, ਗੰਦਗੀ ਨਾਲ ਪਿਆਰ ਕਰਦੇ ਹਾਂ, ਗੰਦਗੀ ਹੀ ਇਕੱਠੀ ਕਰਦੇ ਰਹਿੰਦੇ ਹਾਂ, ਔਰ ਗੰਦਗੀ ਵਿੱਚ ਹੀ ਮਰ ਜਾਂਦੇ ਹਾਂ, ਫਿਰ ਇਸੇ ਗੰਦਗੀ ਵਿੱਚ ਆ ਕੇ ਜਨਮ ਲੈ ਲੈਂਦੇ ਹਾਂ। ਸਾਰੀ ਰਚਨਾ ਨੂੰ ਗੁਰੂ ਸਾਹਿਬ ਗੰਦਗੀ ਕਹਿ ਕੇ ਯਾਦ ਕਰਦੇ ਹਾਂ। ਇਸੇ ਰਚਨਾ ਨਾਲ ਸਾਡਾ ਪਿਆਰ ਹੈ, ਕਦੇ ਇਹ ਸਾਡੇ ਪੁੱਤਰ ਧੀਆਂ ਹੋ ਕੇ ਆ ਜਾਂਦੇ ਹਨ, ਕਦੇ ਅਸੀਂ ਇਹਨਾਂ ਦੇ ਪੁੱਤਰ ਧੀਆਂ ਹੋ ਕੇ ਆ ਜਾਂਦੇ ਹਾਂ। ਸੋ ਕਦੇ ਇਹ ਮਾਤਾ ਪਿਤਾ ਬਣ ਜਾਂਦੇ ਹਨ, ਕਦੇ ਅਸੀਂ ਮਾਤਾ ਪਿਤਾ ਬਣ ਕੇ ਆ ਜਾਂਦੇ ਹਾਂ। ਸੋ ਇਸੇ ਚੱਕਰ ਵਿੱਚ ਹੀ ਅਸੀਂ ਹਮੇਸ਼ਾ ਘੁੰਮਦੇ ਰਹਿੰਦੇ ਹਾਂ, ਕਿਉਂਕਿ ਰਚਨਾ ਵਿੱਚ ਆ ਕੇ ਸਾਨੂੰ ਰਚਨਾ ਕਰਨ ਵਾਲੇ ਦਾ ਪਤਾ ਨਹੀਂ ਲੱਗਾ, ਅਸੀਂ ਰਚਨਾ ਕਰਨ ਵਾਲੇ ਨਾਲ ਪਿਆਰ ਨਹੀਂ ਕੀਤਾ, ਅਸੀਂ ਰਚਨਾ ਦੇ ਮੋਹ ਵਿੱਚ ਹੀ ਫਸੇ ਰਹਿੰਦੇ ਹਾਂ, ਰਚਨਾ ਦੇ ਪਿਆਰ ਵਿੱਚ ਹੀ ਫਸੇ ਰਹਿੰਦੇ ਹਾਂ।
ਬਿਸ਼ਚਾ ਕੇ ਕੀੜੇ ਬਿਸ਼ਚਾ ਕਮਾਵੇ ਹੈ, ਫਿਰ ਬਿਸ਼ਚਾ ਮਾਹੇ ਪਚਾਵਣਿਆ। ਮੁਕਤੇ ਸੇਵੇ ਮੁਕਤਾ ਹੋਵੇ, ਹਾਂ ਮੈਂ ਮਮਤਾ ਸ਼ਬਦ ਖੋਵੇ।
ਜਿਹੜੇ ਲੋਕ ਹਉਮੈ ਔਰ ਮਮਤਾ ਨੂੰ ਸ਼ਬਦ ਦੀ ਕਮਾਈ ਕਰਕੇ ਆਪਣੇ ਅੰਦਰ ਖੋ ਦਿੰਦੇ ਹਨ, ਉਹ ਮੁਕਤੀ ਹਾਸਲ ਕਰ ਲੈਂਦੇ ਹਨ। ਗੁਰੂ ਸਾਹਿਬ ਦੇ ਕਹਿਣ ਦਾ ਮਤਲਬ, ਸਾਡੇ ਔਰ ਪਰਮਾਤਮਾ ਦੇ ਦਰਮਿਆਨ ਅਗਰ ਕੋਈ ਰੁਕਾਵਟ ਹੈ, ਪੜਦਾ ਹੈ, ਉਹ ਮਾਇਆ ਦੇ ਮੋਹ ਦਾ ਹੈ, ਮਾਇਆ ਦੇ ਪਿਆਰ ਦਾ ਹੈ, ਜਾਂ ਕਹਿ ਲਓ ਹਉਮੈ ਦਾ ਹੈ। ਇਹ ਹਉਮੈ ਕੀ ਹੈ ਜਿਹੜਾ ਸਾਰਾ ਦਿਨ ਸੋਚਦੇ ਹਾਂ, ਮੇਰੀ ਕੌਮ, ਮੇਰੀ ਔਲਾਦ, ਮੇਰਾ ਮੁਲਕ, ਮੇਰੀ ਜਾਇਦਾਦ, ਜੋ ਕੁਛ ਵੀ ਹੈ ਮਾਲਕ ਦਾ ਹੈ, ਅਸੀਂ ਮਾਲਕ ਨੂੰ ਅਲੱਗ ਸਮਝੀ ਬੈਠੇ ਹਾਂ, ਇਹਨਾਂ ਨੂੰ ਆਪਣਾ ਬਣਾਉਂਦੇ ਹਾਂ, ਨਾ ਕਦੇ ਕਿਸੇ ਦੇ ਬਣੇ ਹਾਂ, ਨਾ ਕਦੇ ਬਣ ਸਕਦੇ ਹਾਂ। ਜਿਹੜਾ ਆਪਣੀ ਬਣਾਉਣ ਦੀ ਕੋਸ਼ਿਸ਼ ਵਿੱਚ ਇਹਨਾਂ ਨਾਲ ਪਿਆਰ ਔਰ ਪਾ ਲੈਂਦੇ ਹਾਂ, ਉਹ ਪਿਆਰ ਦੇਹ ਦੀਆਂ ਬੰਧਨਾਂ ਵਿੱਚ ਖਿੱਚ ਕੇ ਲੈ ਆਉਂਦਾ ਹੈ। ਇਸ ਵਾਸਤੇ ਆਪ ਪਿਆਰ ਦੇ ਨਾਲ ਫਰਮਾਉਂਦੇ ਹਨ, ਸਭ ਦੁਨੀਆ ਦੇ ਜੀਵ ਅਸੀਂ ਹਉਮੈ ਔਰ ਮਮਤਾ ਦੇ ਸ਼ਿਕਾਰ ਹੋਏ ਬੈਠੇ ਹਾਂ, ਜਿਤਨਾ ਚਿਰ ਇਹ ਸਾਡੇ ਅੰਦਰੋਂ ਮਾਇਆ ਦਾ ਮੋਹ ਨਹੀਂ ਨਿਕਲਦਾ, ਅਸੀਂ ਦੇਹ ਦੀਆਂ ਬੰਧਨਾਂ ਤੋਂ ਛੁਟਕਾਰਾ ਹਾਸਲ ਨਹੀਂ ਕਰ ਸਕਦੇ। ਔਰ ਹਉਮੈ ਦਾ ਨਿਕਲਣ ਦਾ ਇੱਕੋ ਤਰੀਕਾ ਹੈ ਕਿ ਅਸੀਂ ਸ਼ਬਦ ਦੀ ਕਮਾਈ ਕਰੀਏ। ਗੁਰੂ ਸਾਹਿਬ ਨੇ ਕਿਹਾ ਸੀ, ਹਉਮੈ ਪਾਇਆ ਜਗਤ ਉਪਾਇਆ ਸ਼ਬਦ ਵਸੇ ਬਿਖ ਜਾਏ। ਹਉਮੈ ਮਾਲਕ ਨੇ ਸਾਡੇ ਅੰਦਰ ਪਾਈ, ਤਾਂ ਹੀ ਅਸੀਂ ਇਸ ਰਚਨਾ ਦਾ ਹਿੱਸਾ ਬਣੇ ਬੈਠੇ ਹਾਂ। ਜਦੋਂ ਵੀ ਸਾਡੇ ਅੰਦਰ ਸ਼ਬਦ ਵਸ ਜਾਵੇਗਾ, ਇਹ ਬਿਖ ਹਉਮੈ ਦੀ ਜ਼ਹਿਰ ਸਾਡੇ ਅੰਦਰੋਂ ਨਿਕਲ ਜਾਵੇਗੀ। ਇਸੇ ਵਾਸਤੇ ਗੁਰੂ ਸਾਹਿਬ ਕਹਿੰਦੇ, ਹਉਮੈ ਦੀਰਘ ਰੋਗ ਹੈ ਦਾਰੂ ਵੀ ਸਮਾਹੇ, ਕਿਰਪਾ ਕਰੇ ਜੇ ਆਪਣੇ ਗੁਰ ਕਾ ਸ਼ਬਦ ਕਮਾਏ। ਹਉਮੈ ਬੜੀ ਪੁਰਾਣੀ ਬਿਮਾਰੀ ਹੈ, ਇਸੇ ਕਰਕੇ ਅਸੀਂ ਰਚਨਾ ਦਾ ਹਿੱਸੇ ਹੈ, ਲੇਕਿਨ ਮਾਲਕ ਨੇ ਇਹਦਾ ਇਲਾਜ ਵੀ ਸਾਡੇ ਸਰੀਰ ਦੇ ਅੰਦਰ ਰੱਖਿਆ ਹੋਇਆ ਹੈ। ਕਿਰਪਾ ਕਰੇ ਜੇ ਆਪਣੀ ਸਾਡੇ 'ਤੇ ਦਇਆ ਮਿਹਰ ਬਖਸ਼ਿਸ਼ ਕਰਕੇ ਸਾਡੇ ਗੁਰਮੁਖਾਂ ਨੂੰ ਮਿਲਾ ਦੇਵੇ, ਉਹ ਖਿਆਲ ਨੂੰ ਸ਼ਬਦ ਦੇ ਨਾਲ ਜੋੜ ਦੇਣ, ਅਸੀਂ ਸ਼ਬਦ ਦੀ ਕਮਾਈ ਕਰੀਏ, ਤਾਂ ਇਹ ਸਾਡੇ ਅੰਦਰੋਂ ਹਉਮੈ ਦੀ ਬਿਮਾਰੀ ਨਿਕਲ ਸਕਦੀ ਹੈ। ਪਹਿਲੀ ਪਾਤਸ਼ਾਹੀ ਕਹਿੰਦੇ, ਨਾਨਕ ਹਉਮੈ ਰੋਗ ਬੁਰੇ ਜਹਾਂ ਦੇਖਾ ਤਾਂ ਏਕਾ ਬੇਦਨ ਆਪੇ ਬਖਸ਼ੇ ਸ਼ਬਦ ਤੁਰੇ। ਹਉਮੈ ਦੀ ਬੜੀ ਬੁਰੀ ਬਿਮਾਰੀ ਹੈ। ਗੁਰੂ ਸਾਹਿਬ ਕਹਿੰਦੇ, ਜਿੱਧਰ ਵੀ ਆਪ ਦੁਨੀਆ ਵਿੱਚ ਨਜ਼ਰ ਮਾਰਦੇ ਹਨ, ਸਭ ਦੁਨੀਆ ਦੇ ਜੀਵ ਇਸੇ ਮੇਰੀ ਦੀ ਬਿਮਾਰੀ ਵਿੱਚ ਫਸੇ ਹੋਏ ਹਨ। ਨਿਕਲਣ ਦਾ ਤਰੀਕਾ ਵੀ ਇੱਕੋ ਹੈ, ਕਿਰਪਾ ਕਰੇ ਜੇ ਆਪਣੀ, ਉਹ ਦਇਆ ਮਿਹਰ ਕਰੇ ਗੁਰਮੁਖਾਂ ਦੇ ਜੀ ਖਿਆਲ ਨੂੰ ਸ਼ਬਦ ਦੇ ਨਾਲ ਜੋੜ ਦੇਵੇ, ਤਾਂ ਸਾਡੇ ਅੰਦਰੋਂ ਹਉਮੈ ਨਿਕਲ ਸਕਦੀ ਹੈ। ਗੁਰੂ ਸਾਹਿਬ ਨੇ ਦਾਅਵੇ ਨਾਲ ਕਿਹਾ ਸੀ, ਬਿਨ ਸ਼ਬਦੇ ਹਉਮੈ ਕਿਰ ਮਾਰੀ। ਜਿਤਨਾ ਮਰਜ਼ੀ ਪੁੱਤਰਾਂ ਧੀਆਂ ਨੂੰ ਤਿਆਗ ਕੇ ਜੰਗਲਾਂ ਵਿੱਚ ਛੁਪ ਕੇ ਬੈਠ ਜਾਓ, ਜਪ ਤਾਂ ਪੂਜਾ ਪਾਠ ਪੁੰਨ ਦਾਨ ਕਰ ਲਓ, ਸਰੋਵਰਾਂ ਵਿੱਚ ਇਸ਼ਨਾਨ ਕਰ ਲਓ, ਭੋਗ ਪਵਾ ਲਓ, ਜਦੋਂ ਵੀ ਹਉਮੈ ਨਿਕਲੇਗੀ ਸ਼ਬਦ ਦੀ ਕਮਾਈ ਕਰਕੇ, ਨਾਮ ਦੀ ਕਮਾਈ ਕਰਕੇ। ਸੋ ਜਿਹੜੇ ਸ਼ਬਦ ਦੀ ਕਮਾਈ ਕਰਕੇ ਆਪਣੇ ਅੰਦਰੋਂ ਹਉਮੈ ਦੂਰ ਕਰ ਲੈਂਦੇ ਹਨ, ਉਹ ਮੁਕਤੀ ਹਾਸਲ ਕਰ ਲੈਂਦੇ ਹਨ। ਜਦੋਂ ਅਸੀਂ ਉਹਨਾਂ ਦੀ ਸੰਗਤ ਕਰਦੇ ਹਾਂ, ਅਸੀਂ ਉਹਨਾਂ ਦੀ ਸੋਭਤ ਕਰਦੇ ਹਾਂ, ਉਹ ਸਾਡੇ ਵੀ ਖਿਆਲ ਨੂੰ ਉਸੇ ਸ਼ਬਦ ਦੇ ਨਾਲ ਜੋੜ ਕੇ ਗੁਰੂ ਸਾਹਿਬ ਕਹਿੰਦੇ, ਸਾਨੂੰ ਵੀ ਆਪਣੇ ਵਰਗਾ ਮੁਕਤਾ ਕਰ ਲੈਂਦੇ ਹਨ।
ਮੁਕਤੇ ਸੇਵੇ ਮੁਕਤਾ ਹੋਵੇ, ਹਮੈ ਮਮਤਾ ਸ਼ਬਦੇ ਖੋਵੇ, ਅਨੰਦਨ ਹਰ ਜੀਓ ਸੱਚਾ ਸੇਵੀ, ਪੂਰੇ ਭਾਗ ਗੁਰ ਪਾਵਣਿਆ, ਆਪੇ ਬਖਸ਼ੇ ਮੇਲ ਮਿਲਾਏ, ਪੂਰੇ ਗੁਰ ਤੇ ਨਾਮ ਨਿਧ ਪਾਏ।
ਸਭ ਕੁਛ ਬਿਆਨ ਕਰਕੇ ਫਿਰ ਪਰਮਾਤਮਾ ਦੀ ਤਰਫ ਆ ਗਏ, ਆਪੇ ਬਖਸ਼ੇ ਮੇਲ ਮਿਲਾਏ। ਸਭ ਕੁਛ ਪਰਮਾਤਮਾ ਦੇ ਹੱਥ ਵਿੱਚ ਹੈ, ਜਿਨ੍ਹਾਂ ਨੂੰ ਬਖਸ਼ਣਾ ਚਾਹੁੰਦਾ ਹੈ ਗੁਰਮੁਖਾਂ ਦੇ ਜ਼ਰੀਏ, ਉਹਨਾਂ ਦੇ ਖਿਆਲ ਨੂੰ ਸ਼ਬਦ ਦੇ ਨਾਲ ਜੋੜ ਲੈਂਦਾ ਹੈ, ਨਾਮ ਦੇ ਨਾਲ ਜੋੜ ਲੈਂਦਾ ਹੈ। ਮੈਂ ਪਿੱਛੇ ਅਰਜ਼ ਕੀਤੀ ਸੀ, ਨਹੀਂ ਤਾਂ ਅਸੀਂ ਇੱਥੇ ਹੀ ਵਹਿਮਾਂ ਭਰਮਾਂ ਵਿੱਚ ਫਸ ਕੇ, ਰਚਨਾ ਦੇ ਮੋਹ ਔਰ ਪਿਆਰ ਵਿੱਚ ਫਸ ਕੇ, ਇੱਥੇ ਹੀ ਦਿਨ ਰਾਤ ਭੁੱਲੇ ਰਹਿੰਦੇ ਹਾਂ।
ਆਪੇ ਬਖਸ਼ੇ ਮੇਲ ਮਿਲਾਏ, ਪੂਰੇ ਗੁਰ ਤੇ ਨਾਮ ਨਿਧ ਪਾਏ, ਸੱਚਾ ਨਾਮ ਸਦਾ ਮਨ ਸੱਚਾ, ਸਤ ਸੇਵੇ ਦੁੱਖ ਗਵਾਵਣਿਆ।
ਕਹਿੰਦੇ ਸੱਚੇ ਨਾਮ ਦੇ ਨਾਲ ਖਿਆਲ ਜੋੜ ਕੇ ਹੀ ਸਾਡਾ ਮਨ ਹਮੇਸ਼ਾ ਵਾਸਤੇ ਨਿਰਮਲ ਪਿਓਰ ਪਵਿੱਤਰ ਹੋ ਸਕਦਾ ਹੈ, ਔਰ ਮਨ ਨੂੰ ਨਿਰਮਲ ਕਰਕੇ ਹੀ ਅਸੀਂ ਦੇਹ ਦੀਆਂ ਦੁੱਖਾਂ ਤੋਂ ਹਮੇਸ਼ਾ ਵਾਸਤੇ ਬਚ ਜਾਂਦੇ ਹਾਂ। ਇਹ ਮਨ ਹੀ ਤਾਂ ਹੈ ਜਿਹੜਾ ਦਿਨ ਰਾਤ ਕਰਮ ਕਰਨ ਲੱਗਾ ਹੋਇਆ ਹੈ, ਖਾਸ਼ਾ ਤ੍ਰਿਸ਼ਨਾ ਪੈਦਾ ਕਰਨ ਲੱਗਾ ਹੋਇਆ ਹੈ। ਜੋ ਕਰਮ ਕਰਦੇ ਹਾਂ ਉਹਨਾਂ ਦਾ ਵੀ ਨਤੀਜਾ ਭੁਗਤਣ ਵਾਸਤੇ ਆਉਣਾ ਪੈਂਦਾ ਹੈ। ਜੋ ਖਾਸ਼ਾ ਤ੍ਰਿਸ਼ਨਾ ਮਨ ਪੈਦਾ ਕਰਦਾ ਹੈ, ਪੂਰੀਆਂ ਨਹੀਂ ਹੁੰਦੀਆਂ, ਉਹਨਾਂ ਨੂੰ ਵੀ ਪੂਰਾ ਕਰਨ ਵਾਸਤੇ ਆਉਂਦਾ ਹੈ। ਜਦੋਂ ਮਨ ਨਿਰਮਲ ਹੋ ਜਾਂਦਾ ਹੈ, ਪਿਓਰ ਹੋ ਜਾਂਦਾ ਹੈ, ਪਵਿੱਤਰ ਆਪਣੇ ਟਿਕਾਣੇ 'ਤੇ ਪਹੁੰਚ ਜਾਂਦਾ ਹੈ, ਸੱਚੇ ਨਾਮ ਦੀ ਕਮਾਈ ਕਰਕੇ ਆਤਮਾ ਹੀ ਇਸੇ ਪੰਜੇ ਤੋਂ ਆਜ਼ਾਦ ਹੋ ਜਾਂਦੀ ਹੈ, ਰੂਹ ਔਰ ਮਨ ਦੀ ਗੱਠ ਖੁੱਲ੍ਹ ਜਾਂਦੀ ਹੈ, ਅਸੀਂ ਆਪਣੇ ਆਪ ਨੂੰ ਪਹਿਚਾਨਣ ਦੇ ਕਾਬਲ ਬਣ ਜਾਂਦੇ ਹਾਂ, ਵਾਪਸ ਜਾ ਕੇ ਮਾਲਕ ਨੂੰ ਪਹਿਚਾਨਣ ਦੇ ਕਾਬਲ ਬਣ ਜਾਂਦੇ ਹਾਂ। ਗੁਰੂ ਸਾਹਿਬ ਕਹਿੰਦੇ ਜਿਨ ਅੰਤਰ ਸ਼ਬਦ ਆਪ ਛਾਣੇ ਗਤ ਮੈਂ ਤਿੰਨ ਹੀ ਪਾਈ। ਜਿਹੜੇ ਅੰਦਰੋਂ ਸ਼ਬਦ ਨੂੰ ਪਕੜ ਕੇ ਆਪਣੇ ਆਪ ਨੂੰ ਪਹਿਚਾਨਣ ਦੇ ਕਾਬਲ ਬਣ ਜਾਂਦੇ ਹਨ, ਅਸਲੀ ਗਤੀ ਅਸਲੀ ਮਾਲਕ ਦੇ ਮਿਲਣ ਦੀ ਜਾਂਚ ਉਹਨਾਂ ਹੀ ਗੁਰਮੁਖਾਂ ਨੂੰ ਪ੍ਰਾਪਤ ਹੁੰਦੀ ਹੈ। ਉਹਨਾਂ ਦੀ ਕੀ ਅਵਸਥਾ ਹੁੰਦੀ ਹੈ? ਇਹ ਮਨੁਆਂ ਸੁੰਨ ਸਮਾ ਲਗਾਏ ਜੋਤੀ ਜੋਤ ਮਲਾਈ। ਇਹ ਜਿਹੜਾ ਮਨ ਹੈ ਉੱਥੇ ਤਿਰਕੁਟੀ ਵਿੱਚ ਜਾ ਕੇ ਸੁੰਨ ਸਮਾ ਲਗਾ ਲੈਂਦਾ ਹੈ, ਆਪਣੇ ਟਿਕਾਣੇ 'ਤੇ ਵਾਪਸ ਪਹੁੰਚ ਜਾਂਦਾ ਹੈ। ਜਦੋਂ ਮਨ ਟਿਕਾਣੇ 'ਤੇ ਪਹੁੰਚ ਗਿਆ, ਆਤਮਾ ਇਸ ਦੇ ਪੰਜੇ ਤੋਂ ਆਜ਼ਾਦ ਹੋ ਗਈ, ਇਹ ਜੋਤੀ ਜਾ ਕੇ ਜੋਤ ਵਿੱਚ ਰਲ ਜਾਂਦੀ ਹੈ। ਸੋ ਜਦੋਂ ਵੀ ਜੋਤੀ ਨੇ ਜੋਤ ਵਿੱਚ ਰਲਣਾ ਹੈ, ਉਸ ਵਕਤ ਜਦੋਂ ਮਨ ਆਪਣੇ ਵਾਪਸ ਟਿਕਾਣੇ 'ਤੇ ਪਹੁੰਚ ਜਾਵੇਗਾ। ਮਨ ਜਦੋਂ ਵੀ ਟਿਕਾਣੇ 'ਤੇ ਪਹੁੰਚਦਾ ਹੈ, ਸ਼ਬਦ ਨੂੰ ਪਕੜ ਕੇ, ਨਾਮ ਨੂੰ ਪਕੜ ਕੇ,
ਸੱਚਾ ਨਾਮ ਸਦਾ ਮਨ ਸੱਚਾ ਸੱਚ ਸੇਵੇ ਦੁੱਖ ਗਵਾਉਣਿਆ ਸਦਾ ਹਜ਼ੂਰ ਦੂਰ ਨਾ ਜਾਣੋ ਗੁਰ ਸ਼ਬਦੀ ਹਰ ਅੰਤਰ ਪਛਾਣੋ।
ਸਾਰੇ ਗੁਰਮਤ ਨੂੰ ਆਪਨੇ ਇੱਕੋ ਤੁੱਕ ਵਿੱਚ ਬੰਦ ਕਰ ਦਿੱਤਾ, ਸਦਾ ਹਜ਼ੂਰ ਨੂੰ ਦੂਰ ਨਾ ਜਾਣੋ। ਇਹ ਨਾ ਸਮਝੋ ਕਿ ਪਰਮਾਤਮਾ ਕਿਤੇ ਜੰਗਲਾਂ ਪਹਾੜਾਂ ਵਿੱਚ ਛੁਪਿਆ ਹੋਇਆ ਹੈ, ਜਾਂ ਅਸਮਾਨ ਦੇ ਪਿੱਛੇ ਬੈਠਾ ਹੈ, ਜਾਂ ਦਰਿਆ ਦੇ ਜਾਂ ਕਿਤੇ ਸਮੁੰਦਰ ਦੀ ਤਹਿ ਵਿੱਚ ਬੈਠਾ ਹੋਇਆ ਹੈ। ਪਰਮਾਤਮਾ 24 ਘੰਟੇ ਸਾਡੇ ਨਾਲ ਨਾਲ ਫਿਰ ਰਿਹਾ ਹੈ, ਸਾਡੇ ਸਰੀਰ ਦੇ ਅੰਦਰ ਹੈ, ਸਾਡੀ ਦੇਹ ਔਰ ਸਾਡੇ ਵਜੂਦ ਦੇ ਅੰਦਰ ਹੈ। ਔਰ ਗੁਰ ਸ਼ਬਦੀ ਹਰ ਅੰਤਰ ਪਛਾਣੋ, ਗੁਰਮੁਖਾਂ ਕੋਲ ਜਾ ਕੇ ਸ਼ਬਦ ਦੀ ਕਮਾਈ ਕਰਕੇ ਉਸ ਮਾਲਕ ਨੂੰ ਆਪਣੇ ਅੰਦਰ ਪਹਿਚਾਨਣ ਦੀ ਕੋਸ਼ਿਸ਼ ਕਰੋ। ਜਿਸ ਨੂੰ ਮਿਲਿਆ ਆਪਣੇ ਅੰਦਰੋਂ ਮਿਲਿਆ ਹੈ, ਔਰ ਜਿਸ ਨੂੰ ਵੀ ਮਿਲੇਗਾ ਆਪਣੇ ਅੰਦਰੋਂ ਮਿਲੇਗਾ। ਕਦੋਂ ਮਿਲੇਗਾ? ਜਦੋਂ ਗੁਰਮੁਖਾਂ ਕੋਲ ਜਾ ਕੇ ਸ਼ਬਦ ਦੀ ਕਮਾਈ ਕਰਾਂਗੇ, ਨਾਮ ਦੀ ਕਮਾਈ ਕਰਾਂਗੇ।
ਸਦਾ ਹਜ਼ੂਰ ਦੂਰ ਨਾ ਜਾਣੋ ਗੁਰ ਸ਼ਬਦੀ ਹਰ ਅੰਤਰ ਪਛਾਣੋ ਨਾਨਕ ਨਾਮ ਮਿਲੇ ਵਡਿਆਈ ਪੂਰੇ ਗੁਰ ਤੇ ਪਾਵਣਿਆ।
ਸਭ ਕੁਛ ਬਿਆਨ ਕਰਕੇ ਸਾਨੂੰ ਇੱਕੋ ਹੀ ਨਸੀਹਤ ਕਰਦੇ ਹਨ, ਨਾਨਕ ਨਾਮ ਮਿਲੇ ਵਡਿਆਈ। ਜਦੋਂ ਵੀ ਤੁਹਾਨੂੰ ਪਰਮਾਤਮਾ ਦੇ ਮਿਲਣ ਦਾ ਫਖਰ ਹਾਸਲ ਹੋ ਸਕਦਾ ਹੈ, ਜਦੋਂ ਵੀ ਤੁਸੀਂ ਪਰਮਾਤਮਾ ਦੇ ਮਿਲਣ ਦੀ ਵਡਿਆਈ ਹਾਸਲ ਕਰੋਗੇ, ਕੇਵਲ ਸ਼ਬਦ ਦੀ ਕਮਾਈ ਕਰਕੇ, ਨਾਮ ਦੀ ਕਮਾਈ ਕਰਕੇ, ਪੂਰੇ ਗੁਰ ਤੇ ਪਾਵਣਿਆ। ਜਦੋਂ ਤੁਸੀਂ ਨਾਮ ਦੀ ਕਮਾਈ ਕਰੋਗੇ, ਗੁਰਮੁਖਾਂ ਦੇ ਜ਼ਰੀਏ ਕਰੋਗੇ, ਸਾਧੂ ਸੰਤਾਂ ਮਹਾਤਮਾ ਦੇ ਜ਼ਰੀਏ ਕਰੋਗੇ। ਸੋ ਸਾਨੂੰ ਵੀ ਚਾਹੀਦਾ ਹੈ ਆਪ ਦੇ ਸੰਦੇਸ਼ ਉਪਦੇਸ਼ ਤੋਂ ਫਾਇਦਾ ਉਠਾ ਕੇ ਉੱਠਦੇ ਬੈਠਦੇ ਚੱਲਦੇ ਫਿਰਦੇ ਆਪਣੇ ਖਿਆਲ ਨੂੰ ਅੰਦਰੋਂ ਸੱਚੇ ਸ਼ਬਦ ਔਰ ਸੱਚੇ ਨਾਮ ਦੇ ਨਾਲ ਜੋੜੀਏ।
ਨਾਨਕ ਨਾਮ ਮਿਲੇ ਵਡਿਆ